ਸ਼੍ਰੀ ਅਜੀਤ ਸਿੰਘ ਜੀਤ ਲੇ ਪਾਇਲ ਸਕਲ ਸੰਭਾਲ ਪਿਤ ਸਮੀਪ ਆਵਤ ਪਾਏ ਪਨਿਓ ਜੰਗ ਅਹਿਵਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ। ਕਰਨ ਕਾਰਨ ਕਿਰਪਾ ਨਿਧਾਨ ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਵਾਲੀਏ ਦੋ ਜਹਾਨ ਨੂਰੇ ਸਰਵਰੇ ਕਾਇਨਾਤ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਨੌਵੇਂ ਪਾਤਸ਼ਾਹ ਧਰਮ ਧੁਰੰਧਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਵਿਚ ਹਾਜ਼ਰੀਆਂ ਭਰ ਰਹੀ ਇਕੱਤਰ ਹੋਈ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ। ਸਤਿਗੁਰਾਂ ਦੇ ਪਾਵਨ ਚਰਣਾਂ ਵਿਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਇਤਿਹਾਸ ਗੁਰੂ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਦੀ ਪਾਵਨ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਔਰ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰਦੇ ਹੋ। ਸ੍ਰੀ ਆਨੰਦਪੁਰ ਸਾਹਿਬ ਦਾ ਬਹੁਤ ਵੱਡਾ ਭਾਰੀ ਜੰਗ ਚੱਲ ਰਿਹਾ ਹੈ। ਪਹਾੜੀ ਰਾਜਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਘੇਰਾਬੰਦੀ ਕੀਤੀ ਹੋਈ ਹੈ। ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਮੋਰਚਿਆਂ ਵਿਚ ਡਟ ਕੇ ਵੈਰੀ ਦਲ ਦਾ ਮੁਕਾਬਲਾ ਕਰ ਰਹੇ ਨੇ। ਕਲਗੀਧਰ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਆਗਿਆ ਦਿਓ। ਰਾਜੇ ਭੀਮ ਚੰਦ ਦੀ ਫੌਜ ਜਿਸ ਪਾਸੇ ਵੱਧ ਕੇ ਅੱਗੇ ਆ ਰਹੀ ਹੈ, ਮੈਂ ਉਹਦਾ ਜਾ ਕੇ ਮੁਕਾਬਲਾ ਕਰਾਂ। ਕਲਗੀਧਰ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਆਗਿਆ ਦਿੱਤੀ ਹੈ। ਨਾਲ ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਦਇਆ ਸਿੰਘ ਜੀ ਵਰਗੇ ਸੂਰਮੇ ਗਏ ਨੇ। 500 ਸਿੰਘਾਂ ਦਾ ਜਥਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਗਿਆ ਹੈ। ਮਹਾਰਾਜ ਜੀ ਨੇ ਕਹਿ ਕੇ ਭੇਜਿਆ ਹੈ ਕਿ ਅੱਗੇ ਬਹੁਤਾ ਵੱਧ ਕੇ ਨਹੀਂ ਲੜਨਾ, ਆਪਣੇ ਮੋਰਚੇ ਸੰਭਾਲ ਕੇ ਫਿਰ ਹਮਲਾ ਕਰਨਾ ਹੈ ਔਰ ਦਲੇਰੀ ਨਾਲ ਸਾਵਧਾਨੀ ਦੇ ਨਾਲ ਹਮਲਾ ਕਰਨਾ ਹੈ। ਬਾਬਾ ਅਜੀਤ ਸਿੰਘ ਜੀ ਸਾਰੀ ਫੌਜ ਲੈ ਕੇ ਰਾਜੇ ਭੀਮ ਚੰਦ ਦੀ ਫੌਜ ਤੇ ਹਮਲਾ ਕੀਤਾ ਹੈ। ਦੋਹਾਂ ਪਾਸਿਓ ਪਹਿਲਾਂ ਗੋਲੀਆਂ ਦੀ ਮਾਰ ਹੋਈ ਹੈ ਤੇ ਗੋਲੀਆਂ ਦੇ ਨਾਲ ਅਨੇਕਾਂ ਰਾਜੇ ਭੀਮ ਚੰਦ ਦੇ ਸਿਪਾਹੀ ਰਣ ਭੂਮੀ ਚ ਮਾਰ ਗਿਰਾਏ ਨੇ। ਜਦੋਂ ਦਲ ਅੱਗੇ ਵੱਧ ਕੇ ਆਇਆ ਤੇ ਸਿੰਘਾਂ ਨੇ ਆਪਣੀਆਂ ਕਿਰਪਾਨਾਂ ਧੂ ਲਈਆਂ ਔਰ ਅਨੇਕਾਂ ਵੈਰੀ ਦਲ ਦੇ ਸੂਰਮਿਆਂ ਨੂੰ ਮਾਰ ਕੇ ਵੱਢ ਕੱਟ ਕੇ ਜੰਗ ਦੇ ਮੈਦਾਨ ਵਿਚ ਮਿੱਟੀ ਚ ਗਰਕ ਕਰ ਦਿੱਤਾ ਹੈ, ਵਿੜਾ ਦਿੱਤਾ ਹੈ। ਚਾਰ ਘੜੀਆਂ ਦਾ ਇਹ ਜੰਗ ਹੋਇਆ ਹੈ। ਚਾਰ ਘੜੀਆਂ ਦੇ ਇਸ ਜੰਗ ਦੇ ਵਿਚ ਵੈਰੀ ਦਲ ਦੇ ਹਜ਼ਾਰਾਂ ਸੂਰਮੇ ਰਣ ਭੂਮੀ ਵਿਚ ਮਾਰ ਮੁਕਾਏ ਨੇ ਸਿੰਘਾਂ ਨੇ, ਬਾਬਾ ਅਜੀਤ ਸਿੰਘ ਜੀ ਹੋਣਾ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਚਾਰ ਘੜੀਆਂ ਦਾ ਜੰਗ ਲੜਨ ਉਪਰੰਤ ਆਪਣੀ ਸਾਰੀ ਫੌਜ ਲੈ ਕੇ ਪਿਛਾਂ ਨੂੰ ਵਾਪਸ ਸ੍ਰੀ ਆਨੰਦਪੁਰ ਸਾਹਿਬ ਆ ਗਏ ਹਨ ਔਰ ਆਪੋ ਜਿਹੜੇ ਜ਼ਖਮੀ ਸਨ, ਕਿਉਂਕਿ ਹਨੇਰਾ ਪੈ ਚੁੱਕਾ ਸੀ, ਸ਼ਾਮ ਦਾ ਸਮਾਂ ਸੀ, ਜਿਹੜੇ ਜ਼ਖਮੀ ਸਿੰਘ ਨੇ ਉਹਨਾਂ ਜ਼ਖਮੀਆਂ ਨੂੰ ਸੰਭਾਲ ਕੇ ਪਿੱਛੇ ਮੁੜੇ ਨੇ। ਰਾਜਾ ਭੀਮ ਚੰਦ ਹੈਰਾਨ ਹੈ ਔਰ ਬਹੁਤ ਜ਼ਿਆਦਾ ਚਿੰਤਤ ਤੇ ਫਿਕਰਮੰਦ ਹੈ ਕਿ ਮੇਰੀ ਫੌਜ ਦੇ ਅੱਜ ਬਹੁਤ ਸਾਰੇ ਸੂਰਮੇ ਪਹਿਲਾਂ ਕੱਲ ਮਾਰੇ ਗਏ ਨੇ, ਬਾਕੀ ਅੱਜ ਮਾਰੇ ਗਏ ਨੇ। ਜੇ ਇਸੇ ਤਰ੍ਹਾਂ ਹੀ ਜੰਗ ਹੁੰਦਾ ਰਿਹਾ ਤੇ ਹੌਲੇ ਹੌਲੇ ਕਰਕੇ ਮੇਰੀ ਸਾਰੀ ਫੌਜ ਖਤਮ ਹੋ ਜਾਏਗੀ। ਭੀਮ ਚੰਦ ਬਹੁਤ ਦੁਖੀ ਹੈ, ਚਿੰਤਾ ਤੁਰ ਵੀ ਹੈ, ਪਰ ਆਪਣੇ ਮਨ ਦਾ ਫਿਕਰ ਕਿਸੇ ਨੂੰ ਪ੍ਰਗਟ ਕਰਕੇ ਨਹੀਂ ਦੱਸਦਾ, ਕਿਉਂਕਿ ਰਾਜਾ ਹੈ। ਜੇ ਇਹੀ ਆਪਣੀ ਚਿੰਤਾ ਰੋ ਕੇ ਦੱਸਣ ਲੱਗ ਪਏ ਸਾਰਿਆਂ ਨੂੰ ਤੇ ਦੂਜੇ ਅੰਦਰ ਵੀ ਹੌਸਲਾ ਨਹੀਂ ਰਹਿੰਦਾ। ਇਸ ਕਰਕੇ ਆਪਣੇ ਮਨ ਦਾ ਫਿਕਰ ਆਪਣੇ ਮਨ ਚ ਹੀ ਦੱਬੀ ਬੈਠਾ ਹੈ। ਔਰ ਜਿਹੜੇ ਇਹਦੇ ਬੰਦੇ ਮਰੇ ਨੇ, ਸਿਪਾਹੀ ਮਰੇ ਨੇ, ਉਹਨਾਂ ਨੂੰ ਇਕੱਠਿਆਂ ਕੀਤਾ ਤੇ ਕਹਿੰਦੇ ਬੜਾ ਵੱਡਾ ਢੇਰ ਲੱਗ ਗਿਆ ਉਹਨਾਂ ਲਾਸ਼ਾਂ ਦਾ, ਉਹਨਾਂ ਨੂੰ ਅਗਨ ਭੇਟ ਕੀਤਾ ਹੈ। ਤੋ ਇਸੇ ਪ੍ਰਕਾਰ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਾਪਸ ਆਪਣੇ ਸਿੰਘਾਂ ਦੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਮੁੜੇ ਨੇ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਸਾਹਿਬੇ ਕਮਾਲ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪੰਥ ਦੇ ਬਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐਸੇ ਮਹਾਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਜੀਤ ਸਿੰਘ ਜੀਤ ਲੇ, ਕਾਇਲ ਸਕਲ ਸੰਭਾਲ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅੱਜ ਦੇ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਮੁੜੇ ਨੇ, ਔਰ ਜਿਹੜੇ ਨਾਲ ਦੇ ਸਿੰਘ ਘਾਇਲ ਹੋਏ ਨੇ, ਜ਼ਖਮੀ ਹੋਏ ਨੇ, ਉਹਨਾਂ ਜ਼ਖਮੀ ਸਿੰਘਾਂ ਨੂੰ ਬਾਬਾ ਅਜੀਤ ਸਿੰਘ ਜੀ ਹੋਣਾ ਨੇ ਆਪਣੇ ਨਾਲ ਵਾਪਸ ਲਿਆਂਦਾ ਹੈ।
ਪਿਤ ਸਮੀਪ ਆਵਤ ਪਾਏ, ਪਨਿਓ ਜੰਗ ਅਹਿਵਾਲ।
ਆਪਣੇ ਪਿਤਾ ਗੁਰੂ ਕਲਗੀਧਰ ਪੰਥ ਦੇ ਬਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਬਾਬਾ ਅਜੀਤ ਸਿੰਘ ਜੀ ਚੱਲ ਕੇ ਆਏ ਨੇ, ਔਰ ਜਿਵੇਂ ਜੰਗ ਹੋਇਆ, ਯੁੱਧ ਹੋਇਆ, ਕਿਵੇਂ ਪਹਾੜੀ ਰਾਜੇ ਭੀਮ ਚੰਦ ਦੀ ਫੌਜ ਨਾਲ ਮੁਕਾਬਲਾ ਹੋਇਆ, ਉਹ ਸਾਰਾ ਅਹਿਵਾਲ ਜੰਗ ਦਾ, ਯੁੱਧ ਦਾ, ਉਹ ਬਾਬਾ ਅਜੀਤ ਸਿੰਘ ਜੀ ਔਰ ਨਾਲ ਦੇ ਸਿੰਘਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਿਆ ਹੈ।
ਜੋ ਪਈ ਉਹਦੇ ਸਿੰਘ ਆਲਮ ਸਿੰਘ ਦੋ,
ਭਾਈ ਸਾਹਿਬ ਭਾਈ ਉਹਦੇ ਸਿੰਘ ਜੀ, ਭਾਈ ਸਾਹਿਬ ਭਾਈ ਆਲਮ ਸਿੰਘ ਜੀ ਬੜੇ ਸੂਰਮੇ ਨੇ, ਭਾਈ ਨੇ, ਦੋਵੇਂ ਬੜੇ ਯੋਧੇ ਹਨ, ਸੂਰਬੀਰ ਹਨ, ਬਹਾਦਰ ਹਨ, ਭਾਈ ਆਲਮ ਸਿੰਘ ਜੀ ਔਰ ਭਾਈ ਉਦੇ ਸਿੰਘ ਜੀ।
ਕੁਛ ਕਾਏ ਖੈ ਕੇ ਤਨ ਸੋ,
ਇਹਨਾਂ ਦੇ ਸਰੀਰ ਤੇ ਵੀ ਕੁਝ ਜ਼ਖਮ ਹੋਏ ਨੇ। ਅੱਜ ਜਿਹੜਾ ਜੰਗ ਲੜਿਆ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਕੇ ਵੈਰੀਆਂ ਨਾਲ ਅੱਜ ਜਿਹੜਾ ਭੇੜ ਕੀਤਾ, ਉਸ ਭੇੜ ਵਿਚ, ਉਸ ਜੰਗ ਵਿਚ ਭਾਈ ਉਦੇ ਸਿੰਘ ਜੀ ਨੂੰ ਵੀ ਸਰੀਰ ਤੇ ਜ਼ਖਮ ਲੱਗੇ ਨੇ, ਕੋਈ ਬਹੁਤਾ ਜ਼ਖਮ ਨਹੀਂ, ਥੋੜਾ ਹੀ ਘਾਵ ਲੱਗਾ, ਤੇ ਭਾਈ ਆਲਮ ਸਿੰਘ ਜੀ ਦਾ ਸਰੀਰ ਵੀ ਕੁਝ ਜ਼ਖਮੀ ਹੋਇਆ ਹੈ।
ਅਪਰ ਸਿੰਘ ਕੇ ਤਕ ਮਰ ਗਏ,
ਨਾਲ ਕਈ ਸਿੰਘ ਸ਼ਹੀਦ ਵੀ ਹੋਏ ਨੇ ਰਣ ਭੂਮੀ ਵਿਚ, ਲੜ ਕੇ ਵੀਰ ਗਤੀ ਨੂੰ, ਪਰਮ ਗਤੀ ਨੂੰ ਪ੍ਰਾਪਤ ਹੋਏ ਨੇ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਹਿ ਪ੍ਰਵਾਣੋ, ਏਦਾਂ ਦੀ ਮੌਤ ਮਰ ਕੇ ਮੈਦਾਨੇ ਜੰਗ ਦੇ ਵਿਚ ਆਪਣਾ ਮਰਨਾ ਪ੍ਰਵਾਨ ਕਰ ਗਏ ਨੇ। ਆਪਣਾ ਮਰਨਾ ਸਫਲਿਆ ਕਰਕੇ ਅਨੇਕਾਂ ਨਾਲ ਦੇ ਜਿਹੜੇ ਸਿੰਘ ਸਨ ਉਹ ਰਣ ਭੂਮੀ ਵਿੱਚ ਵੀਰ ਗਤੀ ਨੂੰ ਸੂਰਮ ਗਤੀ ਨੂੰ ਪ੍ਰਾਪਤ ਹੋਏ ਨੇ, ਸ਼ਹੀਦ ਹੋਏ ਹਨ, ਐਸੀ ਮਰਨੀ ਮਰੇ ਨੇ ਜਿਹਦੇ ਬਾਰੇ ਮਹਾਰਾਜ ਜੀ ਦੇ ਗੁਰਬਾਣੀ ਦੇ ਵੀ ਪਾਵਨ ਮਹਾਂਵਾਕ ਨੇ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ, ਐਸੀ ਮਰਨੀ ਮਰੇ ਨੇ ਕਿ ਮੁੜ ਕੇ ਜਿਨ੍ਹਾਂ ਦੀ ਮੌਤ ਦੀ ਹੋਣੀ ਸਦਾ ਵਾਸਤੇ ਅਮਰ ਪਦਵੀ ਨੂੰ ਪ੍ਰਾਪਤ ਹੋਏ, ਐਸੇ ਸ਼ਹੀਦ ਹੋਏ ਨੇ ਕੁਝ ਸਿੰਘ।
ਸੁਰ ਪਰ ਬਸੇ ਭੋਗ ਸੁਖ ਲਏ,
ਔਰ ਐਸੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹ ਦੇਵਪੁਰੀ ਜਾ ਕੇ ਬਿਰਾਜੇ ਹਨ। ਕਈਆਂ ਨੇ ਤਾਂ ਸਵਰਗ ਦਾ ਸੁਖ ਬਾਂਛਿਆ ਸੀ, ਮਨ ਚ ਸਵਰਗ ਦੀ ਇੱਛਾ ਰੱਖੀ ਸੀ, ਉਹਨਾਂ ਨੂੰ ਸਵਰਗਾਂ ਦਾ ਸੁਖ ਪ੍ਰਾਪਤ ਹੋਇਆ, ਉਥੋਂ ਦੇ ਭੋਗ ਆਨੰਦ ਪ੍ਰਾਪਤ ਹੋਏ ਨੇ। ਕਈਆਂ ਦੇ ਮਨਾਂ ਚ ਤਾਂਗ ਸੀ ਕਿ ਅਸੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਕੇ ਬੈਕੁੰਠ ਵਿਚ ਭੇਦ ਹੋਈਏ, ਉਹ ਸੱਚਖੰਡ ਜਾ ਪਹੁੰਚੇ ਨੇ, ਬੈਕੁੰਠ ਧਾਮ ਦੇ ਵਾਸੀ ਬਣ ਗਏ ਹਨ।
ਪਹੁੰਚੇ ਗੁਰ ਸੁਤ ਸੰਗ ਹਜੂਰ,
ਤੇ ਜਿਹੜੇ ਸਿੰਘ ਬਚੇ ਨੇ ਜਾਂ ਕੁਝ ਜ਼ਖਮੀ ਹੋਏ ਨੇ ਉਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਚੱਲ ਕੇ ਵਾਪਸ ਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦੀ ਹਜ਼ੂਰੀ ਵਿਚ ਆਏ ਹਨ।
ਰੋਨਤ ਲਿਪਟ ਪਾਏ ਪਟ ਸੂਰ,
ਸੂਰਮਿਆਂ ਦੇ ਸਰੀਰ ਤੇ ਪਾਏ ਹੋਏ ਜਿਹੜੇ ਕੱਪੜੇ ਬਸਤਰ ਸਨ ਉਹ ਲਹੂ ਨਾਲ ਭਿੱਜੇ ਹੋਏ ਨੇ, ਸਰੀਰ ਦੇ ਲਹੂ ਨਾਲ ਲੱਥ ਪੱਥ ਹੋ ਰਹੇ ਨੇ ਸਰੀਰ ਤੇ ਪਾਏ ਹੋਏ ਜਿਹੜੇ ਕੱਪੜੇ ਬਸਤਰ ਨੇ, ਕਿਉਂਕਿ ਜ਼ਖਮੀ ਹੋਏ ਸਨ, ਕਿਸੇ ਨੂੰ ਗੋਲੀ ਵੱਜੀ ਸੀ, ਕਿਸੇ ਨੂੰ ਤੀਰ, ਕਿਸੇ ਨੂੰ ਨੇਜਾ ਪਰਛਾ ਵੱਜਾ ਹੋਇਆ, ਇਸ ਕਰਕੇ ਜਿਹੜੇ ਜ਼ਖਮੀ ਸਿੰਘ ਨੇ ਉਹਨਾਂ ਦੇ ਸਰੀਰ ਤੇ ਪਾਏ ਹੋਏ ਜਿਹੜੇ ਕੱਪੜੇ ਬਸਤਰ ਨੇ ਉਹ ਲਹੂ ਨਾਲ ਭਿੱਜੇ ਹੋਏ ਹਨ, ਔਰ ਕਈ ਸੂਰਮਿਆਂ ਦੇ ਸਰੀਰ ਦੇ ਕੱਪੜੇ ਦੁਸ਼ਮਣਾਂ ਦੇ ਲਹੂ ਨਾਲ ਭਿੱਜੇ ਹੋਏ, ਜਦੋਂ ਵੱਢਦੇ ਸਨ ਕੱਟਦੇ ਸਨ ਦੁਸ਼ਮਣਾਂ ਨੂੰ ਤੇ ਉਹਨਾਂ ਦੇ ਸਰੀਰ ਦੇ ਲਹੂ ਦੇ ਜਿਹੜੇ ਛਿੱਟੇ ਸਨ ਉਹ ਸਿੰਘਾਂ ਦੇ ਸਰੀਰ ਤੇ ਵੀ ਪੈਂਦੇ ਸਨ। ਏਦਾਂ ਸਤਿਗੁਰਾਂ ਦੇ ਸੂਰਮੇ ਬਹਾਦਰਾਂ ਯੋਧਿਆਂ ਦੇ ਸਰੀਰ ਤੇ ਪਾਏ ਹੋਏ ਬਸਤਰ ਲਹੂ ਨਾਲ ਭਿੱਜੇ ਹੋਏ ਹਨ।
ਆਲਮ ਸਿੰਘ ਪਾਨੇ ਹੋਏ ਵਾਲਾ,
ਭਾਈ ਆਲਮ ਸਿੰਘ ਜੀ ਵੀ ਥੋੜੇ ਜੇ ਜ਼ਖਮੀ ਨੇ, ਭਾਈ ਆਲਮ ਸਿੰਘ ਜੀ ਨੱਚਣਾ ਗੁਰੂ ਕਲਗੀਧਰ ਦੇ ਚਰਨਾਂ ਚ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਔਰ ਜੰਗ ਦਾ ਸਾਰਾ ਮਾਹੌਲ ਕਿ ਕਿਵੇਂ ਜੰਗ ਹੋਇਆ, ਕਿਵੇਂ ਯੁੱਧ ਹੋਇਆ, ਉਹ ਸਾਰਾ ਮਾਹੌਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵਰਣਨ ਕਰਕੇ ਭਾਈ ਆਲਮ ਸਿੰਘ ਨੇ ਦੱਸਿਆ ਹੈ।
ਪ੍ਰਭ ਜੀ ਸੰਗਰ ਪਇਓ ਬਿਸਾਲਾ,
ਭਾਈ ਆਲਮ ਸਿੰਘ ਜੀ ਨੇ ਦੱਸਿਆ ਹੈ, ਗੁਰੂ ਕਲਗੀਧਰ ਪਾਤਸ਼ਾਹ ਜੀ ਬੜਾ ਭਿਆਨਕ ਸੰਗਰ ਹੋਇਆ, ਬੜਾ ਭਿਆਨਕ ਸੰਗਰ ਰਣ ਭੂਮੀ ਦੇ ਵਿਚ ਮੈਦਾਨ ਦੇ ਵਿਚ ਹੋਇਆ ਹੈ।
ਸ਼੍ਰੀ ਅਜੀਤ ਸਿੰਘ ਕਰਿਓ ਕਮੰਡ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪ ਜੀ ਦੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਨੇ ਰਣ ਭੂਮੀ ਵਿਚ ਬੜਾ ਭਿਆਨਕ ਘਮਾਸਾਨ ਜੰਗ ਲੜਿਆ, ਮਹਾਰਾਜ ਕਮਾਲ ਕਰ ਦਿੱਤੀ ਹੈ ਬਾਬਾ ਅਜੀਤ ਸਿੰਘ ਜੀ, ਇਤਨੀ ਬਹਾਦਰੀ ਨਾਲ ਇਤਨੀ ਦਲੇਰੀ ਨਾਲ ਲੜੇ ਨੇ ਕਿ ਵੈਰੀ ਦਲ ਨੂੰ ਭਾਜੜਾ ਪਾ ਕੇ ਰੱਖ ਦਿੱਤੀਆਂ ਸਨ।
ਬਾਨ ਪ੍ਰਚੰਡ ਸਤੂਰਨ ਛੰਡ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਚਲਾਏ ਹੋਏ ਬਾਣ ਅੱਜ ਵੇਖਣ ਵਾਲੇ ਸਨ, ਬੜੇ ਪ੍ਰਚੰਡ, ਬੜੇ ਭਿਆਨਕ ਬਾਣ ਤੀਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਅੱਜ ਆਪਣੀ ਕਮਾਨ ਚੋਂ ਚਲਾਏ ਨੇ। ਮਹਾਰਾਜ ਪਹਿਲਾ ਤੀਰ ਹਾਲੇ ਦੁਸ਼ਮਣ ਤੱਕ ਨਹੀਂ ਸੀ ਪਹੁੰਚਦਾ, ਇਤਨੀ ਫੁਰਤੀ ਸੀ ਤੀਰ ਚਲਾਉਣ ਵਿਚ ਕਿ ਪਹਿਲਾ ਤੀਰ ਹਾਲੇ ਦੁਸ਼ਮਣ ਦੀ ਛਾਤੀ ਚ ਵੱਜਣਾ ਹੁੰਦਾ ਸੀ, ਇੰਨੇ ਨੂੰ ਪਿੱਛੋਂ ਦੂਸਰਾ ਤੀਰ ਚਲਾ ਕੇ ਛੱਡ ਦਿਆ ਕਰਦੇ ਸਨ। ਇਤਨੀ ਫੁਰਤੀ ਦੇ ਨਾਲ, ਇਤਨੀ ਤੇਜ਼ੀ ਦੇ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਅੱਜ ਤੀਰ ਚੱਲੇ ਨੇ, ਔਰ ਕੋਈ ਤੀਰ ਬਾਬਾ ਅਜੀਤ ਸਿੰਘ ਜੀ ਦਾ ਨਿਸ਼ਫਲ ਨਹੀਂ ਗਿਆ। ਸਾਹਿਬਜ਼ਾਦੇ ਦਾ ਹੱਕ ਹਰ ਇੱਕ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਜਾਂਦਾ ਰਿਹਾ। ਕੋਈ ਵੀ ਅੱਗੇ ਆ ਗਿਆ, ਜੇ ਘੋੜਾ ਆ ਗਿਆ ਤਾਂ ਘੋੜਾ ਮਾਰਿਆ ਗਿਆ, ਜੇ ਕੋਈ ਸੂਰਮਾ ਆ ਗਿਆ ਅੱਗੇ ਤਾਂ ਉਹ ਮਾਰਿਆ ਜਾਂਦਾ ਸੀ। ਇਹੋ ਜਿਹੀ ਤੇਜ਼ੀ ਨਾਲ ਛੋਲੇ ਤੀਰ ਬਾਬਾ ਅਜੀਤ ਸਿੰਘ ਜੀ ਨੇ ਚਲਾਏ ਹਨ।
ਵਿਚਰਤ ਸ਼ਤਰਨ ਮੈਂ ਧਰ ਧੀਰਜ,
ਔਰ ਬੜਾ ਮਹਾਨ ਧੀਰਜ ਧਾਰਨ ਕਰਕੇ, ਬੜਾ ਠਰਮਾ ਧਾਰਨ ਕਰਕੇ ਰਣ ਭੂਮੀ ਵਿਚ ਦੁਸ਼ਮਣਾਂ ਦੇ ਵਿਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵਿਚਰਦੇ ਰਹੇ ਨੇ। ਮਹਾਰਾਜ ਬੜਾ ਧੀਰਜ ਆ ਇਹਨਾਂ ਅੰਦਰ, ਬੜਾ ਭਾਰੀ ਠਰਮਾ, ਬੜੇ ਧੀਰਜ ਦੇ ਨਾਲ ਇਹ ਕੋਈ ਖੁਸ਼ਾਮਦ ਨਹੀਂ ਸਨ ਕਰ ਰਹੇ ਭਾਈ ਆਲਮ ਸਿੰਘ ਜੀ, ਇਹ ਸੱਚਾਈ ਬਿਆਨ ਕਰ ਰਹੇ ਸਨ। ਕਿਉਂਕਿ ਸਾਹਿਬ ਅਜੀਤ ਸਿੰਘ ਜੀ ਉਸ ਪਿਤਾ ਦੇ ਪੁੱਤਰ ਨੇ ਜਿਸ ਪਿਤਾ ਨੇ ਮੰਗਿਆ ਹੀ ਇਹ ਅਕਾਲ ਪੁਰਖ ਦੇ ਚਰਣਾਂ ਵਿੱਚੋਂ, ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ, ਉਹਦੇ ਸਾਹਿਬਜ਼ਾਦੇ ਨੇ ਬਾਬਾ ਅਜੀਤ ਸਿੰਘ ਜੀ। ਇਸ ਕਰਕੇ ਪਿਤਾ ਦੇ ਉੱਤੇ ਗਏ ਨੇ, ਪਿਤਾ ਵਾਂਗੂ ਦਲੇਰੀ ਹੈ, ਪਿਤਾ ਵਾਂਗੂ ਧੀਰਜ ਹੈ। ਭਾਈ ਆਲਮ ਸਿੰਘ ਜੀ ਦੱਸ ਰਹੇ ਨੇ ਮਹਾਰਾਜ ਰਣ ਭੂਮੀ ਦੇ ਅੰਦਰ ਸਾਹਿਬ ਅਜੀਤ ਸਿੰਘ ਜੀ ਇਤਨੀ ਬਹਾਦਰੀ ਤੇ ਦਲੇਰੀ ਨਾਲ ਲੜੇ ਨੇ ਕਿ ਦੁਸ਼ਮਣ ਦੇ ਅੰਦਰ ਮਹਾਨ ਧੀਰਜ ਧਾਰਨ ਕਰਕੇ, ਫਰਮਾ ਧਾਰਨ ਕਰਕੇ ਵਿਚਰਦੇ ਰਹੇ ਹਨ।
ਹਤੇ ਬਹੁਤ ਕਰ ਕਰ ਨਿਜ ਵੀਰਜ,
ਔਰ ਮਹਾਨ ਵੀਰਿਆ ਧਾਰਨ ਕਰਕੇ, ਵੀਰਪੁਣਾ ਧਾਰਨ ਕਰਕੇ ਸਾਹਿਬਜ਼ਾਦੇ ਨੇ ਬਹੁਤ ਸਾਰੇ ਦੁਸ਼ਮਣ ਰਣ ਭੂਮੀ ਵਿਚ ਮਾਰੇ ਹਨ।
ਲਗੀ ਤੁਫੰਗ ਤੁਰੰਗਮ ਗਿਰਿਓ,
ਮਹਾਰਾਜ ਜੀ ਦੁਸ਼ਮਣਾਂ ਨੇ ਕਈ ਗੋਲੀਆਂ ਦਾਗੀਆਂ, ਕਈ ਗੋਲੀਆਂ ਚਲਾਈਆਂ। ਦੁਸ਼ਮਣਾਂ ਵੱਲੋਂ ਚਲਾਈ ਜਾਂਦੀਆਂ ਗੋਲੀਆਂ, ਦੋ ਗੋਲੀਆਂ ਆ ਕੇ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਨੂੰ ਆ ਕੇ ਵੱਜੀਆਂ ਤੇ ਘੋੜਾ ਮਾਰਿਆ ਗਿਆ।
ਉਤਰਿਓ ਹੋਏ ਸੁਚੇਤ ਤਰ ਖਰਿਓ,
ਘੋੜਾ ਮਾਰਿਆ ਗਿਆ ਪਰ ਬਾਬਾ ਅਜੀਤ ਸਿੰਘ ਜੀ ਦਾ ਮਨ ਡਾਵਾਂ ਡੋਲ ਨਹੀਂ ਹੋਇਆ। ਛਾਲ ਮਾਰ ਕੇ ਘੋੜੇ ਤੋਂ ਪੱਬਾਂ ਭਰਨੇ ਹੋ ਕੇ ਰਣ ਭੂਮੀ ਵਿਚ ਲੜਨ ਲੱਗੇ, ਪੈਦਲ ਹੀ ਰਣ ਭੂਮੀ ਵਿਚ ਲੜਨਾ ਸ਼ੁਰੂ ਕਰ ਦਿੱਤਾ।
ਪਹੁੰਚ ਦਾਸ ਨੇ ਦੂਸਰ ਦੀਨ,
ਇਤਨੇ ਨੂੰ ਕੋਈ ਦੂਸਰਾ ਸੇਵਾਦਾਰ ਆਇਆ ਤੇ ਉਹਨੇ ਦੂਸਰਾ ਘੋੜਾ ਲੈ ਆਂਦਾ, ਸੇਵਾਦਾਰ ਆਇਆ ਤੇ ਉਹ ਦੂਸਰਾ ਘੋੜਾ ਲੈ ਆਇਆ ਬਾਬਾ ਅਜੀਤ ਸਿੰਘ ਜੀ ਦੀ ਸਵਾਰੀ ਵਾਸਤੇ।
ਭਏ ਆਰੋਹਣ ਯੁੱਧ ਪ੍ਰਵੀਨ,
ਔਰ ਬਾਬਾ ਜੀ ਘੋੜੇ ਤੇ ਸਵਾਰ ਹੋ ਗਏ। ਉਸੇ ਵਕਤ ਦੂਸਰੇ ਘੋੜੇ ਤੇ ਪਲਾਕੀ ਮਾਰ ਕੇ, ਛਾਲ ਮਾਰ ਕੇ ਸਵਾਰ ਹੋ ਗਏ ਔਰ ਬੜੇ ਪ੍ਰਵੀਨ ਹੋ ਕੇ, ਬੜੀ ਸਿਆਣਪ ਨਾਲ, ਬੜੀ ਸੋਝੀ ਨਾਲ, ਕੱਲੇ ਜੋਸ਼ ਨਾਲ ਨਹੀਂ, ਜੋਸ਼ ਦੇ ਨਾਲ ਹੋਸ਼ ਵੀ ਧਾਰਨ ਕਰਕੇ ਰਣ ਭੂਮੀ ਵਿਚ ਬਾਬਾ ਅਜੀਤ ਸਿੰਘ ਜੀ ਲੜੇ ਹਨ।
ਤੁਮ ਪ੍ਰਤਾਪ ਬਲ ਤੇ ਬਹੁ ਸਿੰਘ,
ਮਹਾਰਾਜ ਤੁਹਾਡੇ ਪ੍ਰਤਾਪ ਨਾਲ, ਤੁਹਾਡਾ ਬਲ ਪ੍ਰਾਪਤ ਕਰਕੇ, ਤੁਹਾਡੀ ਸ਼ਕਤੀ ਪ੍ਰਾਪਤ ਕਰਕੇ ਬਹੁਤ ਸਾਰੇ ਸਿੰਘਾਂ ਨੇ ਰਣ ਭੂਮੀ ਦੇ ਅੰਦਰ
ਕਨੇ ਮਾਰ ਮ੍ਰਿਗ ਰਿਪ ਬਨ ਸਿੰਘ,
ਅਨੇਕਾਂ ਦੁਸ਼ਮਣਾਂ ਨੂੰ ਰਣ ਭੂਮੀ ਚ ਮਾਰਿਆ, ਹਿਰਨਾਂ ਦੇ ਸਮਾਨ ਦੁਸ਼ਮਣ ਸਨ ਤੇ ਸਿੰਘਾਂ ਨੇ ਸ਼ੇਰ ਵਾਂਗੂ ਹਮਲੇ ਕਰ ਕਰਕੇ ਉਹਨਾਂ ਹਿਰਨਾਂ ਦਾ ਸ਼ਿਕਾਰ ਖੇਡਿਆ। ਜਿਵੇਂ ਸ਼ੇਰ ਹਿਰਨ ਦਾ ਸ਼ਿਕਾਰ ਖੇਡਦਾ, ਏਦਾਂ ਸਿੰਘਾਂ ਨੇ ਉਹਨਾਂ ਪਹਾੜੀਆਂ ਦੇ ਸ਼ਿਕਾਰ ਖੇਡੇ ਨੇ, ਉਹਨਾਂ ਨੂੰ ਰਣ ਭੂਮੀ ਵਿਚ ਬੱਬਰ ਸ਼ੇਰ ਵਾਂਗੂ ਹਮਲੇ ਕਰਕੇ ਮਾਰਿਆ ਹੈ।
ਘਾਇਲ ਆਜ ਪਏ ਬਹੁ ਤੇਰੇ,
ਮਹਾਰਾਜ ਅੱਜ ਤੁਹਾਡੇ ਬਹੁਤ ਸਾਰੇ ਸਿੰਘ ਘਾਇਲ ਵੀ ਹੋਏ ਨੇ, ਕਿਉਂਕਿ ਵੈਰੀਆਂ ਦੇ ਮੋਰਚੇ ਵਿਚ ਜਾ ਕੇ ਸਿੰਘ ਲੜ ਕੇ ਆਏ ਨੇ, ਜਿਸ ਕਰਕੇ ਮਹਾਰਾਜ ਜੀ ਆਪ ਜੀ ਦੇ ਅੱਜ ਬਹੁਤ ਸਾਰੇ ਸਿੰਘ ਘਾਇਲ ਵੀ ਹੋਏ ਨੇ, ਜ਼ਖਮੀ ਵੀ ਹੋਏ ਹਨ।
ਖੜਗ ਪ੍ਰਹਾਰ ਪ੍ਰਹਾਰ ਕਨੇਰੇ,
ਆਪਣੀਆਂ ਤੇਗਾਂ ਦੇ ਵਾਰਾਂ ਨਾਲ ਅਨੇਕਾਂ ਨੂੰ ਮਾਰਿਆ, ਅਨੇਕਾਂ ਨੂੰ ਕੱਟਿਆ ਤੇ ਵੱਢਿਆ ਹੈ ਰਣ ਭੂਮੀ ਵਿਚ ਸੂਰਬੀਰ ਬਹਾਦਰ ਯੋਧੇ ਸਿੰਘਾਂ ਨੇ।
ਐਸੀ ਕਟਾ ਪਈ ਅੱਜ ਹੇਰਤ,
ਮਹਾਰਾਜ ਅੱਜ ਇਹੋ ਜਿਹੀ ਕਟਾ ਵੱਢੀ ਹੋਈ ਹੈ ਜੰਗ ਦੇ ਮੈਦਾਨ ਵਿਚ, ਇਸ ਤਰ੍ਹਾਂ ਰਣ ਭੂਮੀ ਵਿਚ ਦੁਸ਼ਮਣਾਂ ਦੀ ਕਟਾ ਵੱਢੀ ਹੋਈ ਹੈ, ਇਸ ਤਰ੍ਹਾਂ ਵੱਢ ਕੁੱਟ ਹੋਈ ਹੈ।
ਜਿਮ ਖਾਤੀ ਵੱਢ ਬਨ ਕੋ ਗੇਰਤ,
ਜਿਵੇਂ ਕੋਈ ਤਰਖਾਣ ਜੰਗਲ ਨੂੰ ਵੱਢ ਵੱਢ ਕੇ ਸੁੱਟੀ ਜਾਂਦਾ ਹੈ, ਜਿਵੇਂ ਕੋਈ ਖਾਤੀ ਖਾਤੀ ਕਹਿੰਦੇ ਨੇ ਤਰਖਾਣ ਨੂੰ, ਕਹਿੰਦੇ ਜਿਵੇਂ ਕੋਈ ਤਰਖਾਣ ਲੱਕੜਾਂ ਕੱਟਣ ਵਾਲਾ ਜੰਗਲ ਵੱਢ ਵੱਢ ਕੇ ਸੁੱਟੀ ਜਾਂਦਾ, ਢੇਰ ਲਾਈ ਜਾਂਦਾ, ਏਦਾਂ ਦੀ ਮਹਾਰਾਜ ਅੱਜ ਵੱਢ ਕੱਟ ਹੋਈ ਆ ਰਣ ਭੂਮੀ ਵਿਚ ਦੁਸ਼ਮਣਾਂ ਨੂੰ, ਇਸੇ ਤਰ੍ਹਾਂ ਵੱਢ ਕੇ ਸੁੱਟਿਆ ਸਿੰਘਾਂ ਨੇ।
ਸ਼ਰਮਤ ਸਿੰਘ ਕਾਇਲ ਗਨ ਲਖੀਐ,
ਮਹਾਰਾਜ ਅੱਜ ਆਪ ਜੀ ਦੇ ਸਿੰਘ ਥੱਕੇ ਵੀ ਬਹੁਤ ਨੇ, ਔਰ ਜਿੱਥੇ ਥੱਕੇ ਨੇ ਉੱਥੇ ਘਾਇਲ ਵੀ ਬਹੁਤ ਨੇ, ਸਾਰੇ ਸਿੰਘਾਂ ਨੂੰ ਘਾਵ ਲੱਗੇ ਹੋਏ ਨੇ। ਭਾਈ ਆਲਮ ਸਿੰਘ ਜੀ ਨੂੰ ਆਪ ਵੀ ਜ਼ਖਮ ਲੱਗੇ ਹੋਏ ਸਨ ਦੱਸ ਰਹੇ ਨੇ। ਮਹਾਰਾਜ ਬਹੁਤ ਸਾਰੇ ਸਿੰਘ ਅੱਜ ਰਣ ਭੂਮੀ ਵਿਚ ਥੱਕ ਵੀ ਗਏ ਨੇ ਲੜਦਿਆਂ, ਤੇ ਘਾਇਲ ਤੇ ਜ਼ਖਮੀ ਵੀ ਹੋਏ ਹਨ।
ਕਿਰਪਾ ਦਿਸ਼ਟ ਇਨ ਕੀ ਦਿਸ਼ ਪਿਖੀਏ।
ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਇਹਨਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਵੇਖੋ, ਇਹਨਾਂ ਸਿੰਘਾਂ ਵੱਲ ਆਪਣੀ ਦਇਆ ਦ੍ਰਿਸ਼ਟੀ ਕਰਕੇ ਵੇਖੋ। ਖਾਲਸਾ ਜੀ, ਜਦੋਂ ਜ਼ਖਮੀ ਸਿੰਘਾਂ ਵੱਲ ਮਹਾਰਾਜ ਜੀ ਆਪਣੀ ਦ੍ਰਿਸ਼ਟੀ ਕਰਕੇ ਵੇਖਦੇ ਸਨ, ਜਿੰਨਾ ਮਰਜ਼ੀ ਦਰਦ ਹੁੰਦਾ ਸੀ ਜ਼ਖਮ ਦਾ, ਉਹ ਜ਼ਖਮ ਦਾ ਦਰਦ ਉਸੇ ਵੇਲੇ ਦੂਰ ਹੋ ਜਾਂਦਾ ਸੀ ਜਦੋਂ ਕਲਗੀਧਰ ਜੀ ਵੇਖਦੇ ਸਨ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿਚ ਐਸਾ ਅੰਮ੍ਰਿਤ ਵਰਸਦਾ ਹੈ। ਕਹਿੰਦੇ ਸਿੰਘ ਭਾਈ ਆਲਮ ਸਿੰਘ ਜੀ ਕਹਿ ਰਹੇ ਨੇ, ਮਹਾਰਾਜ ਜੀ ਆਪਣਿਆਂ ਸਿੰਘਾਂ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਤੱਕੋ, ਆਪਣੀ ਦਇਆ ਦ੍ਰਿਸ਼ਟੀ ਕਰਕੇ ਆਪਣਿਆਂ ਸਿੰਘਾਂ ਵੱਲ ਵੇਖੋ। ਗਰੀਬ ਨਵਾਜ ਜੀ,
ਸਾਲ ਪੱਤਰ ਸਭ ਕੋ ਬਖਸ਼ੀ ਜੈ।
ਮਹਾਰਾਜ ਸਾਰੇ ਸਿੰਘਾਂ ਨੂੰ ਕਿਰਪਾ ਕਰਕੇ ਸਾਲ ਪੱਤਰ ਬਖਸ਼ੋ। ਸਾਲ ਪੱਤਰ ਜ਼ਖਮਾਂ ਤੇ ਲਾਉਣ ਵਾਲੀ ਇੱਕ ਬੂਟੀ ਸੀ। ਮਹਾਰਾਜ ਜੀ ਆਪ ਆਪਣੇ ਹੱਥੀਂ ਸਾਲ ਪੱਤਰ ਸਿੰਘਾਂ ਨੂੰ ਦਇਆ ਕਰਦੇ ਸਨ। ਮਹਾਰਾਜ ਜੀ ਕਿਰਪਾ ਕਰੋ, ਦਇਆ ਕਰਕੇ ਸਾਰੇ ਸਿੰਘਾਂ ਨੂੰ ਸਾਲ ਪੱਤਰ ਬਖਸ਼ੋ।
ਪੀਰ ਸਰੀਰ ਦੂਰ ਕਰ ਦੀਜੈ।
ਸਿੰਘਾਂ ਦੇ ਸਰੀਰਾਂ ਤੇ ਜਿਹੜੀ ਜ਼ਖਮਾਂ ਦੀ ਪੀੜ ਹੈ, ਕਿਉਂਕਿ ਸਿੰਘ ਜ਼ਖਮੀ ਹੋਏ ਨੇ, ਕਿਸੇ ਨੂੰ ਕਿਰਪਾਨ ਦਾ ਫੱਟ ਲੱਗਾ, ਕਿਸੇ ਨੂੰ ਨੇਜਾ ਲੱਗਾ, ਇਸ ਤਰ੍ਹਾਂ ਮਹਾਰਾਜ ਆਪ ਕਿਰਪਾ ਦ੍ਰਿਸ਼ਟੀ ਕਰਕੇ ਨਾਲੇ ਇਹਨਾਂ ਨੂੰ ਸਾਲ ਪੱਤਰ ਬਖਸ਼ੋ, ਆਪਣੇ ਜ਼ਖਮਾਂ ਤੇ ਬੰਨ ਲੈਣ, ਨਾਲੇ ਦਇਆ ਦ੍ਰਿਸ਼ਟੀ ਕਰਕੇ ਆਪਣੇ ਸਿੰਘਾਂ ਦੀ ਜਿਹੜੀ ਪੀੜਾ ਹੈ ਉਹ ਹਰ ਲਵੋ, ਦਰਦ ਆਪ ਦੀ ਕਿਰਪਾ ਕਰਕੇ ਨਿਵਾਰ ਦਿਓ।
ਹੋਤ ਪ੍ਰਾਤ ਲਗ ਮੇਲੋ ਪਾਓ।
ਮਹਾਰਾਜ ਕਿਰਪਾ ਕਰੋ ਐਸੀ ਕਿ ਕੱਲ ਸਵੇਰ ਹੁੰਦਿਆਂ ਤੱਕ ਸਿੰਘਾਂ ਦੇ ਜ਼ਖਮ ਮਿਲ ਜਾਣ, ਕੱਲ ਸਵੇਰ ਹੁੰਦਿਆਂ ਤੱਕ ਸਿੰਘਾਂ ਦੇ ਜ਼ਖਮ ਜਿਹੜੇ ਹਨ ਉਹ ਠੀਕ ਹੋ ਜਾਣ, ਇਹ ਸਿੰਘ ਫਿਰ ਨਵੇਂ ਨਰੋਏ ਹੋ ਜਾਣ।
ਉਠੇ ਲਰੇ ਕਰ ਕਰ ਨਿਤ ਚਾਉ।
ਔਰ ਕੱਲ ਫਿਰ ਇਸੇ ਚਾਉ ਦੇ ਨਾਲ, ਇਸੇ ਹੁਮਾ ਤੇ ਉਤਸ਼ਾਹ ਦੇ ਨਾਲ ਰਣ ਭੂਮੀ ਵਿਚ, ਜੰਗ ਦੇ ਮੈਦਾਨ ਵਿਚ ਬਹਾਦਰੀ ਨਾਲ ਜਾ ਕੇ ਲੜਨ, ਨਿਤਾ ਪ੍ਰਤੀ ਚਾਉ ਦੇ ਨਾਲ ਜਾ ਕੇ ਲੜਨ।
ਰਾਵਰ ਬਲ ਅਲੰਬ ਉਪਾਈ।
ਮਹਾਰਾਜ ਤੁਹਾਡਾ ਅਲੰਬ ਪ੍ਰਾਪਤ ਕਰਕੇ, ਤੁਹਾਡਾ ਆਸਰਾ ਪ੍ਰਾਪਤ ਕਰਕੇ, ਤੁਹਾਡਾ ਬਲ, ਤੁਹਾਡੀ ਤਾਕਤ ਪ੍ਰਾਪਤ ਕਰਕੇ ਆਪ ਜੀ ਦੇ ਸੂਰਮੇ ਬਹਾਦਰ ਸਿੰਘ ਰਣ ਭੂਮੀ ਵਿਚ ਲੜਨ, ਐਸੀ ਕਿਰਪਾ ਦ੍ਰਿਸ਼ਟੀ ਮਹਾਰਾਜ ਜੀ ਆਪਣੇ ਪੰਥ ਤੇ ਆਪਣੇ ਖਾਲਸੇ ਤੇ ਕਰੋ।
ਗਿਰ ਨਰ ਦਿਨ ਪ੍ਰਤ ਦੇ ਖਪਾਈ।
ਮਹਾਰਾਜ ਦਿਨ ਪ੍ਰਤੀ ਦਿਨ ਆ ਜਿਹੜੇ ਗਿਰਪਤੀ ਪਹਾੜੀ ਰਾਜੇ ਆਪਣੀਆਂ ਫੌਜਾਂ ਲੈ ਕੇ ਆਏ ਨੇ, ਜੇ ਤੁਹਾਡੀ ਕਿਰਪਾ ਦ੍ਰਿਸ਼ਟੀ ਰਹੀ ਤੇ ਦਿਨਾਂ ਵਿਚ ਇਹਨਾਂ ਹਜ਼ਾਰਾਂ ਫੌਜਾਂ ਨੂੰ ਮਾਰ ਕੇ ਤੁਹਾਡਾ ਖਾਲਸਾ ਨਿਬੇੜ ਦੇਵੇਗਾ, ਦਿਨਾਂ ਵਿਚ ਇਹਨਾਂ ਫੌਜਾਂ ਨੂੰ ਮਾਰ ਕੇ ਨਿਪਟਾਰਾ ਕਰ ਦੇਵੇਗਾ।
ਸੁਣ ਸਤ ਗੁਰ ਸਭ ਦੇਖਣ ਕਰੇ।
ਇਹ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਵੱਲ, ਜਿਹੜੇ ਜ਼ਖਮੀ ਸਿੰਘ ਸਨ ਜਾਂ ਜਿਹੜੇ ਥੱਕੇ ਟੁੱਟੇ ਹੋਏ ਸਿੰਘ ਸਨ ਰਣ ਭੂਮੀ ਵਿਚੋਂ ਆਏ ਨੇ, ਸਭ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ।
ਉਹਦੇ ਸਿੰਘ ਦਿਸ਼ ਸਨ ਮੁਖ ਖਰੇ।
ਭਾਈ ਸਾਹਿਬ, ਭਾਈ ਉਹਦੇ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਖੜੇ ਸਨ। ਭਾਈ ਉਹਦੇ ਸਿੰਘ ਜੀ ਬੜੇ ਬਹਾਦਰ, ਮਰਨ ਪ੍ਰਯੰਤ ਤੱਕ ਬਾਬਾ ਅਜੀਤ ਸਿੰਘ ਜੀ ਦੇ ਨਾਲ ਰਹੇ ਭਾਈ ਉਹਦੇ ਸਿੰਘ ਜੀ, ਤੇ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਉਹ ਸਭ ਤੋਂ ਮੂਹਰਲੇ ਪਾਸੇ ਮਹਾਰਾਜ ਜੀ ਦੇ ਕੋਲ ਖੜੇ ਸਨ।
ਸਾਲ ਪੱਤਰ ਲੈ ਸਭ ਤਨ ਲਾਇਓ।
ਮਹਾਰਾਜ ਜੀ ਨੇ ਭਾਈ ਉਹਦੇ ਸਿੰਘ ਨੂੰ ਸਾਲ ਪੱਤਰ ਦਿੱਤੇ ਤੇ ਆਖਿਆ, ਜਿੰਨੇ ਸਿੰਘ ਨੇ ਸਾਰੇ ਜ਼ਖਮੀ ਸਿੰਘਾਂ ਦੇ ਸਰੀਰਾਂ ਉੱਤੇ ਸਾਲ ਪੱਤਰ ਬੰਨ ਦਿੱਤੇ ਜਾਣ।
ਘਾਇਲ ਤੇ ਗੁਲਕਾਨਿਕ ਸਾਇਵ।
ਔਰ ਜਿਹੜੇ ਘਾਇਲ ਨੇ, ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਹੋਈਆਂ ਨੇ, ਉਹਨਾਂ ਦੇ ਸਰੀਰਾਂ ਦੇ ਵਿੱਚੋਂ ਗੋਲੀਆਂ ਬਾਹਰ ਕੱਢ ਕੇ ਉਹਨਾਂ ਦੇ ਜ਼ਖਮਾਂ ਤੇ ਮਲਮ ਪੱਟੀ ਕੀਤੀ ਜਾਵੇ।
ਕਿਰਪਾ ਦ੍ਰਿਸ਼ਟ ਤੇ ਪੀਰ ਨਾ ਹੋਈ, ਮਿਲੇ ਘਾਵ ਸੁਖ ਲੈ ਸਭ ਕੋਈ।
ਆਖੋ ਸਤਨਾਮ ਸ੍ਰੀ। ਕਲਗੀਧਰ ਦੀ ਕਿਰਪਾ ਦ੍ਰਿਸ਼ਟੀ ਦੇ ਵਿਚ ਕੈਸਾ ਅੰਮ੍ਰਿਤ ਹੈ। ਕਹਿੰਦੇ ਜਦੋਂ ਮਹਾਰਾਜ ਜੀ ਨੇ ਸਭ ਵੱਲ ਵੇਖਿਆ ਨਾ, ਤੇ ਗੁਰਦੇਵ ਦੀ ਕਿਰਪਾ ਦ੍ਰਿਸ਼ਟੀ ਕਰਕੇ ਕਿਸੇ ਵੀ ਸਿੰਘ ਨੂੰ ਜ਼ਖਮ ਦੀ ਦਰਦ ਨਹੀਂ ਹੋਈ, ਉਸੇ ਵੇਲੇ ਦਰਦ ਖਤਮ ਹੋ ਗਏ। ਕਿਸੇ ਵੀ ਸਿੰਘ ਨੂੰ ਦਰਦ ਨਹੀਂ ਹੋਈ। ਜਿਨ੍ਹਾਂ ਦੇ ਹੁਣ ਗੋਲੀ ਜਦੋਂ ਕੱਢਣੀ ਹੁੰਦੀ ਹੈ, ਅੱਜ ਕੱਲ੍ਹ ਤਾਂ ਕਈ ਸਾਧਨ ਨੇ ਸੁੰਨ ਕਰ ਦਿੱਤਾ ਜਾਂਦਾ, ਪਤਾ ਹੀ ਨਹੀਂ ਲੱਗਦਾ। ਉਦੋਂ ਜਿਨ੍ਹਾਂ ਸਿੰਘਾਂ ਦੇ ਗੋਲੀ ਕੱਢਣੀ ਸੀ, ਕਿੰਨੀ ਦਰਦ ਹੁੰਦੀ ਸੀ, ਵਿੱਚੋਂ ਜ਼ਖਮ ਨੂੰ ਚੀਰ ਕੇ ਗੋਲੀ ਕੱਢਣੀ, ਕਹਿੰਦੇ ਉਹਨਾਂ ਨੂੰ ਦਰਦ ਨਹੀਂ ਹੋਈ। ਔਰ ਇਹੋ ਜੀ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਵਰਤੀ ਕਿ ਸਵੇਰ ਤੱਕ ਉਹਨਾਂ ਸਿੰਘਾਂ ਦੇ ਜ਼ਖਮ ਨਰੋਏ ਵੀ ਹੋ ਗਏ। ਮਹਾਰਾਜ ਜੀ ਦੀ ਦ੍ਰਿਸ਼ਟੀ ਨਾਲ ਸਵੇਰ ਤੱਕ ਸਿੰਘਾਂ ਦੇ ਜਿਹੜੇ ਜ਼ਖਮ ਸਨ ਉਹ ਬਿਲਕੁਲ ਠੀਕ ਹੋ ਗਏ।
ਵਰਤੀ ਦੇਖ ਤੇ ਹਾਵਲ ਕਨੋ,
ਰਾਤ ਦਾ ਸਮਾਂ ਸੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਆਈਆਂ ਨੇ ਔਰ ਖੁੱਲੀਆਂ ਦੇਗਾਂ ਕੜਾਹ ਪ੍ਰਸ਼ਾਦ ਦੀਆਂ ਸਾਰੇ ਸਿੰਘਾਂ ਵਿਚ ਵਰਤੀਆਂ। ਤਿਹਾਵਲ, ਤਿਹਾਵਲ ਦਾ ਮਤਲਬ ਹੁੰਦਾ ਤਿੰਨ ਚੀਜ਼ਾਂ ਜਿਹਦੇ ਚ ਬਰਾਬਰ ਪੈਣ, ਖੰਡ, ਘਿਓ ਤੇ ਆਟਾ। ਤਿੰਨੇ ਚੀਜ਼ਾਂ ਬਰਾਬਰ ਪੈਂਦੀਆਂ ਨੇ ਨਾ ਕੜਾਹ ਪ੍ਰਸ਼ਾਦ ਦੀ ਦੇਗ ਵਿਚ, ਤੇ ਤਿੰਨੇ ਚੀਜ਼ਾਂ ਬਰਾਬਰ ਪੈਣ ਉਹਨੂੰ ਕਹਿੰਦੇ ਨੇ ਤਿਹਾਵਲ। ਕੜਾਹ ਪ੍ਰਸ਼ਾਦ ਦੀ ਜਿਹੜੀ ਤਿਹਾਵਲ ਦੇਗ ਹੈ ਉਹ ਸਾਰੇ ਸਿੰਘਾਂ ਦੇ ਵਿਚ ਵਰਤਾਈ ਗਈ ਹੈ।
ਖਾਏ ਅਸਨ ਬੋ ਸਵਾਦਨ ਸਨੋ,
ਬੜੇ ਭਾਰੀ ਸਵਾਦ ਨਾਲ ਰਸ ਦੇ ਨਾਲ ਸਭ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚੱਕੀਆਂ ਹਨ।
ਲੈ ਗੁਰ ਖੁਸ਼ੀ ਸਕਲ ਪਰ ਸੋਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਸਾਰੇ ਸਿੰਘ ਹੁਣ ਆਰਾਮ ਕਰਨ ਲੱਗੇ ਨੇ। ਜਿਹੜੇ ਜ਼ਖਮੀ ਸਨ ਜਾਂ ਥੱਕੇ ਹੋਏ ਸਨ ਜੰਗ ਯੁੱਧ ਦੇ ਵਿਚ, ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਸਿੰਘ ਆਰਾਮ ਕਰਨ ਲੱਗੇ ਹਨ।
ਜਿਤ ਕਮੋਰ ਚੇ ਮੈਂ ਥਿਰ ਹੋਏ,
ਕੁਝ ਸਿੰਘ ਜਿਹੜੇ ਸਨ ਉਹ ਮੋਰਚਿਆਂ ਵਿਚ, ਕਿਉਂਕਿ ਜੰਗ ਚੱਲ ਰਿਹਾ ਸਾਰੇ ਨਹੀਂ ਸੀ ਨਾ ਸੌ ਸਕਦੇ, ਕੁਝ ਸਿੰਘ ਜਿਹੜੇ ਨੇ ਉਹ ਮੋਰਚਿਆਂ ਦੇ ਵਿਚ ਸਾਵਧਾਨੀ ਦੇ ਨਾਲ ਰਾਤ ਨੂੰ ਪਹਿਰਾ ਦੇਣ ਲੱਗੇ ਹਨ।
ਸਾਵਧਾਨ ਹੋਏ ਜਾਗਤ ਰਹੇ,
ਸਾਵਧਾਨ ਹੋ ਕੇ ਸਾਰੀ ਰਾਤ ਸਿੰਘ ਜਾਗਦੇ ਰਹੇ, ਤਿਆਰ ਬਰ ਤਿਆਰ ਹੋ ਕੇ ਜਾਗਦੇ ਰਹੇ।
ਛੁੱਟਤ ਤੁਫੰਗ ਦੋਹਨ ਦਿਸ਼ ਲਏ,
ਦੋਹਾਂ ਪਾਸਿਓਂ ਰਾਤ ਨੂੰ ਬੰਦੂਕਾਂ ਦੀਆਂ ਗੋਲੀਆਂ ਛੁੱਟਦੀਆਂ ਰਹੀਆਂ। ਕੜਾ ਕੜੀ ਰਣ ਭੂਮੀ ਵਿਚ, ਜੰਗ ਦੇ ਮੈਦਾਨ ਵਿਚ ਦੋਹਾਂ ਪਾਸਿਓਂ ਹੁੰਦੀ ਰਹੀ।
ਓਤ ਪ੍ਰਾਤ ਪੁਨ ਬਜੇ ਨਗਾਰੇ,
ਅਗਲਾ ਦਿਨ ਚੜ ਗਿਆ, ਸਵੇਰ ਹੋ ਗਈ ਤੇ ਕਹਿੰਦੇ ਨਗਾਰੇ ਵੱਜ ਪਏ, ਸੋਭਾ ਵੱਜ ਪਈਆਂ ਨਗਾਰਿਆਂ ਦੇ ਉੱਤੇ।
ਢੋਲਨ ਪਰ ਡੰਕੇ ਗਨ ਮਾਰੇ,
ਢੋਲਾਂ ਦੇ ਉੱਤੇ ਡੰਕੇ ਮਾਰ ਦਿੱਤੇ ਨੇ, ਢੋਲ ਵਜਾਉਣ ਵਾਲੇ ਢੋਲੀਆਂ ਨੇ ਢੋਲ ਵਜਾਏ ਹਨ।
ਨੌਬਤ ਵੱਜਤੇ ਆਨੰਦਪੁਰ ਭਾਵਤ,
ਨੌਬਤਾਂ ਵੱਜਣ ਲੱਗੀਆਂ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ, ਉਸੇ ਤਰ੍ਹਾਂ ਖੁਸ਼ੀਆਂ ਦੇ ਵਾਜੇ, ਖੁਸ਼ੀਆਂ ਦੇ ਸਾਜ ਵੱਜਣ ਲੱਗੇ ਹਨ।
ਸੂਰਨ ਕੈ ਉਤਸਾਹ ਵਧਾਵਤ,
ਜਿਹੜੇ ਸਾਜ ਵੱਜ ਰਹੇ ਨੇ ਸੂਰਮਿਆਂ ਅੰਦਰ ਉਤਸ਼ਾਹ ਪੈਦਾ ਕਰਦੇ ਨੇ, ਇਹਨਾਂ ਸਾਜਾਂ ਨਾਲ ਸੂਰਮਿਆਂ ਅੰਦਰ ਉਤਸ਼ਾਹ ਪੈਦਾ ਹੁੰਦਾ। ਖਾਲਸਾ ਜੀ, ਜਦੋਂ ਸਾਜ ਵੱਜਦੇ ਨੇ ਇਹਨਾਂ ਵਿਚ ਇਕ ਸਮੋਹਨ ਸ਼ਕਤੀ ਹੁੰਦੀ ਹੈ ਜਿਹੜੀ ਇਕ ਵਾਰੀ ਸਾਰਿਆਂ ਦੇ ਮਨ ਨੂੰ ਸਮੋਹਨ ਕਰ ਲੈਂਦੀ ਹੈ। ਕੀਰਤਨ ਵੀ ਇਸੇ ਕਰਕੇ ਹੁੰਦਾ ਕਿਉਂਕਿ ਜਦੋਂ ਗਾ ਕੇ ਕੀਰਤਨ ਕੀਤਾ ਜਾਂਦਾ ਨਾਲ ਸਾਜ ਵੱਜਦੇ ਨੇ, ਇਕ ਵਾਰੀ ਉਹ ਮਨ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ। ਸੰਗੀਤ ਵਿਚ ਇਹੋ ਜਿਹੀ ਕਲਾ ਹੁੰਦੀ ਹੈ। ਤੋ ਉਹਦੇ ਨਾਲ ਸੂਰਮਿਆਂ ਨੂੰ ਉਤਸ਼ਾਹ ਜਾਗਦਾ। ਜਿਹੜੇ ਰਣ ਸਿੰਘੇ ਨੇ, ਨਗਾਰੇ ਨੇ, ਢੋਲ ਨੇ, ਇਹਨਾਂ ਦੀ ਆਵਾਜ਼ ਸੁਣ ਕੇ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਅੰਦਰ ਉਤਸ਼ਾਹ ਪੈਦਾ ਹੋ ਰਿਹਾ।
ਭਰ ਭਰ ਫੂਕਨ ਸੰਖ ਵਜਾਏ,
ਭਰ ਭਰ ਕੇ ਸੰਖ ਵਜਾਏ ਜਾ ਰਹੇ ਨੇ। ਅੱਜ ਕੱਲ ਜੇ ਗੁਰਦੁਆਰਿਆਂ ਚ ਕੋਈ ਸੰਖ ਵਜਾਵੇ ਤੇ ਕਹਿੰਦੇ ਬਾਹਮਣਵਾਦ ਹੈ। ਸੰਖ ਵਜਾਣੇ ਵੀ ਗੁਰੂ ਘਰ ਦੇ ਸੂਰਮਿਆਂ ਯੋਧਿਆਂ ਅੰਦਰ ਉਤਸ਼ਾਹ ਪੈਦਾ ਕਰਨ ਵਾਲੇ ਕਿ ਵੀ ਨਾਦ ਸਨ। ਕਹਿੰਦੇ ਫੂਕਾਂ ਭਰ ਭਰ ਕੇ ਸੰਖ ਵਜਾਏ ਜਾ ਰਹੇ ਨੇ ਸੂਰਮਿਆਂ ਅੰਦਰ, ਵੀਰ ਰਸ ਫੂਕਣ ਵਾਸਤੇ, ਉਤਸ਼ਾਹ ਭਰਨ ਵਾਸਤੇ।
ਦੋ ਦਿਸ਼ਿਆਪਨ ਵਿਖੇ ਸੁਣਾਏ,
ਦੋਹਾਂ ਦਿਸ਼ਾਵਾਂ ਵਿਚ ਉਧਰ ਪਹਾੜੀ ਰਾਜਿਆਂ ਵਾਲੇ ਪਾਸੇ ਵੀ ਇਸੇ ਤਰ੍ਹਾਂ ਨਾਦ ਵੱਜ ਰਹੇ ਨੇ। ਦੋਹਾਂ ਪਾਸਿਆਂ ਨੂੰ ਇਕ ਦੂਜੇ ਨੂੰ ਆਵਾਜ਼ਾਂ ਸੁਣਾਉਣ ਵਾਸਤੇ ਨਾਦ ਵਜਾਏ ਜਾ ਰਹੇ ਨੇ।
ਡਫ ਸ਼ਹਿਨਾਏ ਬਜੇ ਕਰਨਾਈ,
ਔਰ ਡਫ ਸ਼ਹਿਨਾਈਆਂ ਕਰਨਾਈਆਂ ਜਿਹੜੀਆਂ ਨੇ ਇਹ ਵੱਜ ਰਹੀਆਂ ਹਨ।
ਡੰਕ ਕਰਾਵਲ ਪਰ ਠਣਕਾਈ,
ਘੜਿਆਲ ਵੱਜਦੇ ਨੇ ਵੱਡੇ ਵੱਡੇ, ਉਹਨਾਂ ਤੇ ਡੱਕਾ ਮਾਰ ਕੇ ਘੜਿਆਲ ਵਜਾਏ ਜਾ ਰਹੇ ਹਨ।
ਆਸਾ ਵਾਰ ਰਬਾਬੀ ਗਾਵੇ,
ਅੰਮ੍ਰਿਤ ਵੇਲੇ ਦਾ ਸਮਾਂ, ਗੁਰੂ ਘਰ ਦੇ ਨਿਤਨੇਮ ਚ ਨੀ ਵਿਘਨ ਪਿਆ, ਨਿਤਨੇਮ ਉਸੇ ਤਰ੍ਹਾਂ ਚੱਲ ਰਿਹਾ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਬਾਬੀਆਂ ਨੇ ਗਾਇਨ ਕੀਤੇ ਨੇ ਅੰਮ੍ਰਿਤ ਵੇਲੇ ਦਰਬਾਰ ਦੇ ਵਿਚ। ਦਰਬਾਰ ਮਹਾਰਾਜ ਜੀ ਦਾ ਸਜਿਆ ਉਸੇ ਤਰ੍ਹਾਂ ਜਿਵੇਂ ਰੋਜ਼ ਸਜਦਾ, ਭਾਵੇਂ ਜੰਗ ਹੋ ਰਿਹਾ। ਰਬਾਬੀਆਂ ਨੇ ਬੜੇ ਪਿਆਰ ਨਾਲ ਰੀਝ ਰੀਝ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕੀਤਾ ਹੈ।
ਰਾਗ ਰਾਗਨੀ ਤਾਨ ਬਸਾਵੇ,
ਸੋਹਣੇ ਰਾਗਾਂ ਤੇ ਰਾਗਣੀਆਂ ਦੀ ਤਾਨ ਮਿਲਾ ਮਿਲਾ ਕੇ ਰਬਾਬੀ ਕੀਰਤਨ ਕਰਦੇ, ਬੜੀ ਸੁਰ ਦੇ ਵਿਚ, ਲੈ ਵਿਚ, ਤਾਲ ਵਿਚ ਕੀਰਤਨ ਕਰਦੇ ਹਨ।
ਹਿੰਦ ਧਰਮ ਕੋ ਗੁਰੂ ਅਲੰਬ,
ਸਾਰੇ ਭਾਰਤ ਖੰਡ ਦੇ ਹਿੰਦੂ ਧਰਮ ਦੇ ਲੋਕਾਂ ਦਾ ਸਤਿਗੁਰੂ ਜੀ ਅਲੰਬ ਨੇ, ਆਸਰਾ ਨੇ, ਇਨ੍ਹਾਂ ਤਿਲਕ ਤੇ ਜੰਜੂ ਦੇ ਰਾਖੇ ਮਹਾਰਾਜ ਜੀ ਬਣੇ ਹੋਏ ਨੇ।
ਦੁਆਰੇ ਮੰਗਲ ਹੋਤ ਕਦੰਬ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਆਰ ਤੇ ਇਸੇ ਤਰ੍ਹਾਂ ਮੰਗਲਾਚਾਰ ਹੋ ਰਹੇ ਨੇ, ਉਸੇ ਤਰ੍ਹਾਂ ਆਨੰਦ ਵਰਤ ਰਹੇ ਨੇ ਗੁਰੂ ਦਰਬਾਰ ਦੇ ਸਾਹਮਣੇ।
ਪਰੇ ਭੋਗ ਗੁਰ ਫਤਿਹ ਬੁਲਾਵੇ,
ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪੈਂਦਾ ਤੇ ਸਿੰਘ ਗੱਜ ਗੱਜ ਕੇ ਫਤਿਹ ਬੁਲਾਉਂਦੇ ਹਨ।
ਸੋਚ ਸ਼ਨਾਨੇ ਧਿਆਨ ਲਗਾਵੇ,
ਅੰਮ੍ਰਿਤ ਵੇਲੇ ਸਿੰਘ ਉੱਠੇ ਨੇ, ਉੱਠ ਕੇ ਤਿਆਰ ਬਰ ਤਿਆਰ ਹੋ ਕੇ ਇਸ਼ਨਾਨ ਪਾਨ ਸੋਧੇ ਹਨ, ਔਰ ਇਸ਼ਨਾਨ ਪਾਨ ਕਰਕੇ ਸਿੰਘ ਆਪੋ ਆਪਣੇ ਧਿਆਨ ਵਿਚ ਮਗਨ ਹੋ ਕੇ ਬੈਠੇ ਹਨ।
ਸਤਨਾਮ ਕੋ ਸਿਮਰਨ ਕਰੇ,
ਨਾਲ ਨਾਲ ਸੱਚੇ ਨਾਮ ਦਾ ਸਿਮਰਨ ਕਰਦੇ ਨੇ। ਵਾਹਿਗੁਰੂ 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 ਦਾ ਜਾਪ ਗੁਰੂ ਕੇ ਪਿਆਰੇ ਸਿੰਘ ਕਰਦੇ ਨੇ, ਨਾਮ ਜਪਦੇ ਨੇ, ਨਾਮ ਧਿਆਉਂਦੇ ਨੇ, ਨਾਮ ਸਿਮਰਦੇ ਹਨ।
ਬ੍ਰਿੰਦ ਖਾਲਸਾ ਗੁਰਮਤ ਧਰੇ,
ਬ੍ਰਿੰਦ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਮਤ ਦਾ ਧਾਰਨੀ ਹੈ, ਗੁਰਮਤ ਨੂੰ ਧਾਰਨ ਕਰਕੇ ਸਿੰਘ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰ ਰਹੇ ਹਨ।
ਆਦ ਸੁਖਮਨੀ ਪਠ ਪਠ ਬਾਣੀ,
ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਗੁਰੂ ਕੇ ਸਿੱਖ ਬੜੇ ਪਿਆਰ ਨਾਲ, ਅਦਬ ਨਾਲ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹਨ।
ਸੁਣ ਉੱਚੀ ਤੇ ਕਰੇ ਬਖਾਨੀ,
ਉੱਚੀ ਉੱਚੀ ਆਵਾਜ਼ ਵਿਚ ਪੜ੍ਹਦੇ ਨੇ। ਸਾਫ ਨਾ ਚੱਲ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ। ਬੜੇ ਪਿਆਰ ਨਾਲ ਉੱਚੀ ਉੱਚੀ ਆਵਾਜ਼ ਦੇ ਵਿਚ ਕਈ ਸਿੰਘ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਨੇ, ਦੂਜੇ ਸਿੰਘਾਂ ਨੂੰ ਨਾਲ ਦਿਆਂ ਨੂੰ ਸੁਣਾਉਂਦੇ ਹਨ।
ਪਰ ਕੰਘਾ ਗੈ ਕੇਸ ਸੁਆਰੇ,
ਕਈ ਸਿੰਘ ਕੰਘਾ ਕਰ ਰਹੇ ਨੇ ਕੇਸਾਂ ਦੇ ਵਿਚ, ਔਰ ਕੇਸਾਂ ਚ ਕੰਘਾ ਫੇਰ ਕੇ ਕੇਸਾਂ ਨੂੰ ਸਵਾਰਦੇ ਹਨ।
ਚੁਣ ਚੁਣ ਪਾਗ ਸੀਸ ਪਰ ਤਾਰੇ,
ਤਾਰ ਚੁਣ ਚੁਣ ਕੇ ਇਕ ਇਕ ਜਿਹੜਾ ਲੜ ਹੈ ਉਹ ਚੁਣ ਚੁਣ ਕੇ ਇਕੱਠਾ ਕਰਕੇ ਆਪਣੇ ਸਿਰਾਂ ਤੇ ਦਸਤਾਰ ਸਜਾਉਂਦੇ ਨੇ। ਏਦਾਂ ਹੀ ਨੀ ਜਿਵੇਂ ਅੱਜ ਦੇ ਸਿੰਘ ਟੋਪੀਆਂ ਵਾਂਗੂ ਲਾਉਂਦੇ ਨੇ, ਮਹੀਨਾ ਮਹੀਨਾ ਬੰਨਦੇ ਨੀ, ਮੁੜ ਕੇ ਫੇਰ ਉਸੇ ਤਰ੍ਹਾਂ ਰੱਖਿਆ, ਬਾਜ ਲਿਆ ਕੇਸ ਵਿਚ ਨੂੰ ਕੀਤੇ ਤੇ ਉੱਠ ਕੇ ਟੁਰ ਪਏ, ਫਿਰ ਸ਼ਾਮ ਦਾ ਸਮਾਂ ਹੋਇਆ ਲਾ ਕੇ ਉਸੇ ਤਰ੍ਹਾਂ ਰੱਖ ਦਿੱਤੀ, ਅਗਲੇ ਦਿਨ ਫਿਰ ਸਵੇਰੇ ਉਸੇ ਤਰ੍ਹਾਂ ਪਾ ਲਈ। ਏਦਾਂ ਦੇ ਨਹੀਂ ਸਨ ਸਿੰਘ, ਤਿਆਰ ਉਬਰ ਤਿਆਰ ਹੋ ਕੇ ਇਕ ਇਕ ਲੜ ਬੰਨਦੇ ਨੇ ਬੜੇ ਪਿਆਰ ਨਾਲ ਕਿ ਗੁਰੂ ਸਾਹਿਬ ਦੀ ਦਸਤਾਰ ਹੈ, ਸੀਸ ਵੀ ਗੁਰੂ ਦਾ ਹੈ, ਔਰ ਗੁਰੂ ਦੇ ਸੀਸ ਤੇ ਦਸਤਾਰ ਸਜਾਣੀ ਹੈ, ਚੁਣ ਚੁਣ ਕੇ ਦਸਤਾਰ ਆਪਣੇ ਸਿਰ ਤੇ ਬੰਨਦੇ ਹਨ।
ਸੂਤੀ ਸ਼ਮਸ ਕਰਤ ਮੁਛ ਬੰਕੀ,
ਔਰ ਆਪਣਾ ਦਾੜਾ ਸਿੱਧਾ ਕਰਦੇ ਨੇ, ਕੰਘਾ ਫੇਰ ਕੇ ਨਾ ਦਾੜਾ ਸਿੱਧਾ ਕਰਦੇ ਨੇ, ਮੁਛਹਿਰਿਆਂ ਤੇ ਹੱਥ ਫੇਰ ਕੇ ਮੁਛਹਿਰਿਆਂ ਨੂੰ ਬੰਕੇ ਕਰਦੇ ਨੇ। ਬੰਕੇ ਦਾ ਮਤਲਬ ਟੇਢੇ, ਯਾਨੀ ਕਿ ਮੁਛਹਿਰੇ ਚੜਾਉਂਦੇ ਨੇ ਉੱਪਰ ਨੂੰ, ਔਰ ਮੁਛਹਿਰਿਆਂ ਨੂੰ ਚੜਾ ਕੇ ਤਿਆਰ ਬਰ ਤਿਆਰ ਵੀਰ ਅਸੀਂ ਰੰਗ ਦੇ ਵਿਚ ਰੰਗੇ ਜਾਂਦੇ ਹਨ।
ਰਹਿਤ ਸਹਿਤ ਹੋਏ ਮਹਿਤ ਨਿਸ਼ੰਕੀ,
ਇਸ ਤਰ੍ਹਾਂ ਰਹਿਤ ਕਹਿਤ ਦੇ ਵਿਚ ਰਹਿੰਦੇ ਨੇ, ਰਹਿਣੀ ਬਹਿਣੀ ਵਿਚ ਰਹਿੰਦੇ ਨੇ ਸਿੰਘ, ਭਾਵੇਂ ਜੰਗ ਚੱਲ ਰਿਹਾ, ਰਹਿਣੀ ਬਹਿਣੀ ਨੀ, ਸਿੰਘਾਂ ਨੇ ਛੱਡੀ ਆਪਣੀ, ਰਹਿਣੀ ਬਹਿਣੀ ਉਸੇ ਤਰ੍ਹਾਂ ਦੀ ਰੱਖੀ ਹੈ।
ਰਣ ਪ੍ਰਿਯ ਆਯੁਧ ਰਾਖੇ ਪਾਸ,
ਜੰਗ ਨਾਲ ਬੜਾ ਪਿਆਰ ਕਰਦੇ ਨੇ ਸਿੰਘ, ਰਣ ਪ੍ਰਿਯ, ਰਣ ਦੇ ਨਾਲ ਜੰਗ ਨਾਲ ਪਿਆਰ ਹੈ ਸਿੰਘਾਂ ਦਾ, ਔਰ ਸ਼ਸਤਰਾਂ ਨੂੰ ਹਰ ਵੇਲੇ ਆਪਣੇ ਨਾਲ ਰੱਖਦੇ ਨੇ, ਛਾਤੀ ਨਾਲ ਲਾ ਕੇ ਰੱਖਦੇ ਨੇ ਆਪਣੀਆਂ ਕਿਰਪਾਨਾਂ, ਸ਼ਸਤਰ ਆਪਣੀ ਛਾਤੀ ਨਾਲ ਲਾ ਕੇ ਰੱਖਦੇ ਨੇ। ਇਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਸਤਰ ਨੇ, ਇਹ ਮੈਂ ਆਪਣੇ ਸਰੀਰ ਤੇ ਧਾਰਨ ਕਰਕੇ ਰੱਖਣੇ ਨੇ। ਏਦਾਂ ਸ਼ਸਤਰਾਂ ਨਾਲ ਪਿਆਰ ਕਰਦੇ ਨੇ, ਜੰਗ ਨਾਲ ਪਿਆਰ ਕਰਦੇ ਨੇ।
ਸਿਮਰੈ ਸਤ ਨਾਮ ਵਿਸ਼ਵਾਸ,
ਬੜੇ ਭਾਰੀ ਵਿਸ਼ਵਾਸ ਤੇ ਭਰੋਸੇ ਨਾਲ ਸੱਚੇ ਨਾਮ ਦਾ ਸਿਮਰਨ ਕਰਦੇ ਹਨ। ਜਮਾਨਾ
ਨਿਸਾ ਮੋਰਚਨ ਜਿਨੋ ਬਿਤਾਈ।
ਹੁਣ ਜਿਹੜੇ ਸਿੰਘ ਰਾਤ ਨੂੰ ਮੋਰਚਿਆਂ ਵਿਚ ਸਨ, ਜਿਨ੍ਹਾਂ ਨੇ ਰਾਤ ਮੋਰਚਿਆਂ ਵਿਚ ਬਤੀਤ ਜਾਗ ਕੇ ਬਦਾਤ ਬਤੀਤ ਕੀਤੀ ਹੈ,
ਤਿੰਨ ਟਿੱਡ ਜਾਏ ਸੋ ਦੇਹ ਉਠਾਈ।
ਉਹਨਾਂ ਕੋਲ ਜਾ ਕੇ ਸਿੰਘ ਜਿਹੜੇ ਤਿਆਰ ਬਰ ਤਿਆਰ ਹੋ ਗਏ ਨੇ ਇਸ਼ਨਾਨ ਪਾਣੀ ਕਰਕੇ, ਉਨ੍ਹਾਂ ਨੂੰ ਜਾ ਕੇ ਉਠਾਉਂਦੇ ਵੀ ਜਾਓ ਭਾਈ ਹੁਣ ਤੁਸੀਂ ਵੀ ਇਸ਼ਨਾਨ ਪਾਣੀ ਕਰਾਓ। ਤੋ ਇਸ ਤਰ੍ਹਾਂ ਉਹਨਾਂ ਸਿੰਘਾਂ ਨੂੰ ਜਾ ਕੇ ਫਿਰ ਉਹ ਛੱਡਦੇ ਹਨ।
ਫਿਰੇ ਆਪ ਹੋਏ ਕੈ ਸਾਵਧਾਨ,
ਆਪ ਉਹਨਾਂ ਦੀ ਥਾਂ ਤੇ ਸਾਵਧਾਨ ਹੋ ਕੇ ਮੋਰਚਿਆਂ ਵਿਚ ਡਟਦੇ ਹਨ।
ਸੋ ਉੱਠ ਕਰੇ ਸੋਚ ਇਸ਼ਨਾਨ,
ਜਿਹੜੇ ਉਹ ਮੋਰਚਿਆਂ ਵਾਲੇ ਸਿੰਘ ਨੇ ਉਹ ਵੀ ਉੱਠ ਕੇ ਫਿਰ ਇਸ਼ਨਾਨ ਪਾਣੀ ਕਰਦੇ ਹਨ।
ਸਤਿਗੁਰ ਕੋ ਪੁਨ ਦਰਸੈ ਜਾਈ,
ਫਿਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ। ਸਿੰਘਾਂ ਦਾ ਨਿਤਨੇਮ ਸੀ ਇਸ਼ਨਾਨ ਕਰਕੇ ਗੁਰੂ ਕਲਗੀਧਰ ਦੇ ਦਰਸ਼ਨ ਜ਼ਰੂਰ ਕਰਦੇ ਸਨ। ਤੋ ਫਿਰ ਆ ਕੇ ਉਹ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ।
ਅਰੇ ਸੁਨਾਵਨ ਬਾਤ ਲੜਾਈ,
ਔਰ ਮਹਾਰਾਜ ਜੀ ਨੂੰ ਜੰਗ ਦੀ ਸਾਰੀ ਵਿਥਿਆ ਦੱਸਦੇ ਨੇ ਵੀ ਰਾਤ ਨੂੰ ਕਿਵੇਂ ਲੜਾਈ ਹੋਈ ਹੈ, ਕਿਵੇਂ ਗੋਲੀ ਚੱਲੀ, ਕਿਵੇਂ ਦੁਸ਼ਮਣਾਂ ਦੀ ਹਿਲ ਜੁਲ ਸੀ, ਉਹ ਸਾਰੀ ਲੜਾਈ ਦਾ ਵਰਣਨ ਕਰਕੇ ਮਹਾਰਾਜ ਜੀ ਨੂੰ ਸੁਣਾਉਂਦੇ ਹਨ।
ਕਿਸੂ ਦੇਸ਼ ਤੇ ਸੁਣ ਸੁਣ ਆਵੇ,
ਉਧਰ ਕਈ ਦੇਸ਼ਾਂ ਵਿਚ ਸਿੰਘਾਂ ਨੂੰ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਲੜਾਈ ਹੋ ਰਹੀ ਹੈ। ਆਨੰਦਪੁਰ ਸਾਹਿਬ ਚ ਕਈ ਸਿੰਘ ਜਿਹੜੇ ਨੇ ਉਹ ਆਪੋ ਆਪਣੇ ਨਗਰਾਂ ਤੋਂ ਆਨੰਦਪੁਰ ਸਾਹਿਬ ਚੱਲ ਕੇ ਆ ਰਹੇ ਨੇ ਰਾਤ ਦੇ ਹਨੇਰੇ ਵਿਚ, ਉਹ ਸ੍ਰੀ ਆਨੰਦਪੁਰ ਸਾਹਿਬ ਚ ਪ੍ਰਵੇਸ਼ ਕਰਦੇ ਹਨ।
ਕਿਲੇ ਸਿੰਘ ਇਕ ਥਲ ਹੋਏ ਜਾਵੇ,
ਸਾਰੇ ਸਿੰਘ ਇਕੱਠੇ ਹੋ ਜਾਂਦੇ ਨੇ ਮਿਲ ਕੇ ਇਕ ਜਗ੍ਹਾ ਤੇ।
ਲੈ ਸਿੱਕਾ ਬਾਰੂਦ ਬਡੇਰੀ,
ਸਿੱਕਾ ਬਾਰੂਦ ਗੋਲੀਆਂ ਲੈ ਕੇ ਉਹ ਤਿਆਰ ਬਰ ਤਿਆਰ ਹੋ ਕੇ ਆਉਂਦੇ ਵੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੇਰਾ, ਜੇ ਕਿਤੇ ਦੁਸ਼ਮਣ ਨਾਲ ਮੁਕਾਬਲਾ ਹੋ ਗਿਆ ਤੇ ਲੜਾਈ ਕਰਾਂਗੇ। ਇਸ ਤਰ੍ਹਾਂ ਕਈ ਸਿੰਘ ਜਿਹੜੇ ਨੇ ਉਹ ਰਾਤ ਦੇ ਸਮੇਂ, ਕਈ ਵਾਰੀ ਦਿਨ ਦੇ ਸਮੇਂ ਵੀ ਸਿੰਘ ਆ ਜਾਂਦੇ ਨੇ। ਆਨੰਦਪੁਰ ਸਾਹਿਬ ਆਲੇ ਦੁਆਲੇ ਪਹਾੜੀਆਂ ਹੀ ਸਨ ਸਾਰੇ ਪਾਸੇ, ਜਿੱਧਰੋਂ ਸਿੰਘਾਂ ਨੂੰ ਹੁਣ ਭੇਤ ਸੀ ਸਾਰੇ ਰਸਤਿਆਂ ਦਾ, ਇਲਾਕਿਆਂ ਦਾ, ਜਿੱਧਰੋਂ ਕਿਤੇ ਸਿੰਘ ਦਾ ਦਾ ਲੱਗਦਾ ਉਹ ਆਨੰਦਪੁਰ ਸਾਹਿਬ ਦੇ ਵਿਚ ਅੰਦਰ ਆ ਰਹੇ ਨੇ।
ਖਾਨ ਪਾਨ ਲੈ ਰਸਤ ਕਨੇਰੀ,
ਉਹ ਸਿੰਘ ਆਪਣੇ ਨਾਲ ਰਸਤਾ ਬਸਤਾ ਵੀ ਲੈ ਕੇ ਆਉਂਦੇ ਨੇ। ਜਿੰਨੀ ਜਿੰਨੀ ਕਿਸੇ ਕੋਲ ਰਸਤ ਬਸ ਚੁੱਕੀ ਜਾਂਦੀ ਹੈ ਨਾ, ਜਦੋਂ ਬਾਹਰੋਂ ਆਉਂਦੇ ਨੇ ਅੰਦਰ ਨਗਰਾਂ ਵਿਚੋਂ, ਤੇ ਰਸਤ ਬਸ ਵੀ ਲੰਗਰ ਪ੍ਰਸ਼ਾਦੇ ਵਾਸਤੇ ਉਹ ਅੰਦਰ ਲੈ ਕੇ ਆਉਂਦੇ ਹਨ।
ਅਰੇ ਤਿਆਰ ਸੁਧ ਦੇਹ ਪਹੁੰਚਾਈ,
ਔਰ ਮਹਾਰਾਜ ਜੀ ਦੇ ਕੋਲ ਆ ਕੇ ਮਹਾਰਾਜ ਜੀ ਦੇ ਕੋਲ ਖਬਰ ਭੇਜ ਦਿੰਦੇ ਨੇ, ਮਹਾਰਾਜ ਜੀ ਅਸੀਂ ਨੇੜੇ ਆ ਗਏ ਆ ਤੇ ਮਹਾਰਾਜ ਕਿਰਪਾ ਕਰਕੇ ਫੌਜ ਤਿਆਰ ਰੱਖਿਆ ਜੇ, ਦੁਸ਼ਮਣ ਨੇ ਹਮਲਾ ਕੀਤਾ ਤੇ ਸਾਨੂੰ ਬਚਾ ਲਿਆ ਜੇ। ਇਸ ਢੰਗ ਨਾਲ ਸਿੰਘ ਆਪਣੇ ਆਉਣ ਦੀ ਇੱਕ ਅੱਧਾ ਸਿੰਘ ਪਹਿਲਾਂ ਅੰਦਰ ਭੇਜ ਕੇ ਖਬਰ ਭੇਜ ਦਿੰਦੇ ਨੇ।
ਨਿਕਸ ਖਾਲਸਾ ਪੁਰ ਸਮੁਦਾਈ,
ਇਸ ਤਰ੍ਹਾਂ ਜਿਹੜੇ ਸਿੰਘ ਨੇ ਉਹ ਤਿਆਰ ਬਰ ਤਿਆਰ ਹੋ ਕੇ ਬਾਹਰ ਨੂੰ ਜਾਂਦੇ ਨੇ, ਜਿਹੜੇ ਸਿੰਘ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਆਨੰਦਪੁਰ ਸਾਹਿਬ ਲੈ ਕੇ ਆਉਂਦੇ ਹਨ।
ਤਿੰਨ ਆਗਾਲੇ ਕਰ ਬੋਲਰੇ,
ਉਹਨਾਂ ਨੂੰ ਅੱਗੇ ਲੈ ਕੇ ਫਿਰ ਲੜਾਈ ਕਰਦੇ ਨੇ ਜੰਗ ਦੇ ਮੈਦਾਨ ਵਿਚ।
ਮਾਰਨ ਕਰੇ ਅਗਰ ਜੋ ਅਰੇ,
ਜਿਹੜਾ ਦੁਸ਼ਮਣ ਅੱਗੇ ਆ ਕੇ ਅੜਦਾ ਨੂੰ ਮਾਰ ਕੇ ਵੱਢ ਕੇ ਲਤਾੜ ਦਿੰਦੇ ਹਨ ਰਣ ਭੂਮੀ ਵਿਚ।
ਭੀਮ ਚੰਦ ਨ੍ਰਿਪ ਬ੍ਰਿੰਦੇ ਉਪਾਏ,
ਰਾਜਾ ਭੀਮ ਚੰਦ ਅਨੇਕਾਂ ਪ੍ਰਕਾਰ ਦੇ ਉਪਾਅ ਕਰਦਾ ਹੈ ਰਣ ਭੂਮੀ ਚ ਲੜਨ ਵਾਸਤੇ।
ਰਹੇ ਵਿਚਾਰਤ ਬਸ ਨਾ ਬਸਾਏ,
ਬੜੇ ਵਿਚਾਰ ਕਰਦਾ ਉਪਾਅ ਕਰਦਾ ਪਰ ਉਹਦਾ ਕੋਈ ਵਸ ਨੀ ਪਿਆ ਚੱਲਦਾ।
ਚੌਂ ਦਿਸ਼ ਕਰੇ ਅਧਿਕ ਤਕਰਾਈ,
ਚਾਰੇ ਪਾਸਿਓ ਬੜੀ ਵੱਡੀ ਭਾਰੀ ਤਕੜਾਈ ਉਹਨੇ ਕੀਤੀ ਆ ਭੀਮ ਚੰਦ ਨੇ।
ਰਹੋ ਸੁਚੇਤ ਪ੍ਰਵੇਸ਼ ਨਾ ਜਾਈ,
ਕਹਿੰਦਾ ਸੁਚੇਤ ਹੋ ਕੇ ਰਹੋ ਕਿ ਬਾਹਰੋਂ ਕੋਈ ਅੰਦਰ ਨਾ ਜਾ ਸਕੇ। ਉਹਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਸਿੰਘ ਅੰਦਰ ਜਾ ਰਹੇ ਨੇ। ਫਿਰ ਕਹਿੰਦਾ ਸੁਚੇਤ ਹੋ ਕੇ ਰਹੋ ਕਿ ਕੋਈ ਬਾਹਰੋਂ ਅੰਦਰ ਨਾ ਜਾ ਸਕੇ।
ਦੋਏ ਸੈਂ ਕਬੂ ਤੀਨ ਸੈਂ ਚੜੇ,
ਪਰ ਇੱਧਰ ਸਿੰਘ ਵੀ ਤਿਆਰ ਬਰ ਤਿਆਰ ਨੇ, ਕਦੇ 200 ਕਦੇ 300 ਸਿੰਘਾਂ ਦਾ ਜਥਾ ਉਹ ਬਾਹਰੋਂ ਅੰਦਰ ਪ੍ਰਵੇਸ਼ ਕਰ ਹੀ ਜਾਂਦਾ ਹੈ ਚੜ ਕੇ।
ਦੇਹੋਂ ਤਿਲਾਵਾ ਦ੍ਰਿੜਤਾ ਬਦੇ,
ਕਹਿੰਦਾ ਪਹਿਰਾ ਦਿਓ ਬੜੀ ਛੇਤੀ ਨਾਲ ਕੇ ਕੋਈ ਅੰਦਰ ਨਾ ਜਾ ਸਕੇ।
ਸਭੇ ਸ਼ਰਮ ਤੋਏ ਸ਼ਤਰੂ ਸਿਧਾਵੇ,
ਹੁਣ ਜਦੋਂ ਦੁਸ਼ਮਣ ਪਹਿਰਾ ਦਿੰਦੇ ਨੇ ਪਹਿਲਾਂ ਆਖਿਰਕਾਰ ਉਹ ਵੀ ਬੰਦੇ ਨੇ ਇਨਸਾਨ ਹੀ ਨੇ ਥੱਕ ਜਾਂਦੇ ਨੇ ਥੱਕ ਕੇ ਜਦੋਂ ਪਿੱਛੇ ਜਾਂਦੇ ਹਨ
ਤਬੇ ਖਾਲਸਾ ਅੰਤਰ ਆਵੇ
ਫਿਰ ਖਾਲਸਾ ਆਨੰਦਪੁਰ ਸਾਹਿਬ ਫਿਰ ਅੰਦਰ ਆਉਂਦੇ ਨੇ ਸਿੰਘ ਜਦੋਂ ਥੱਕ ਜਾਂਦੇ ਨੇ ਨਾ ਦੁਸ਼ਮਣ ਰਾਤ ਦੇ ਸਮੇਂ ਫਿਰ ਸਿੰਘ ਚੱਲ ਕੇ ਅੰਦਰ ਆਨੰਦਪੁਰ ਸਾਹਿਬ ਆਉਂਦੇ ਹਨ
ਥੱਕੇ ਲਾਏ ਬਲ ਖੁਦ ਕੋ ਰਾਜੇ
ਜਿਹਨੇ ਪਹਾੜੀ ਰਾਜੇ ਨੇ ਆਪਣੀ ਬੁੱਧੀ ਦਾ ਬਲ ਲਾ ਲਾ ਕੇ ਥੱਕ ਗਏ ਨੇ ਹਾਰ ਗਏ ਨੇ
ਨਹੀਂ ਵਿਗਾੜ ਸਕੇ ਗੁਰ ਕਾਜੇ
ਸਤਿਗੁਰਾਂ ਦਾ ਕੋਈ ਕੰਮ ਵਿਗਾੜ ਨਹੀਂ ਸਕੇ ਸਾਰੇ ਰਾਜੇ ਆਪਣੀ ਬੁੱਧੀ ਦਾ ਬਲ ਲਾ ਹਟੇ ਹਨ
ਚਲੇ ਤੁਫੰਗ ਮੋਰ ਚਨਮਾਈ
ਬੰਦੂਕਾਂ ਚੱਲਦੀਆਂ ਨੇ ਗੋਲੀਆਂ ਦਾਗਦੇ ਨੇ ਸੂਰਮੇ ਆਪੋ ਆਪਣੇ ਮੋਰਚਿਆਂ ਵਿਚ ਡਟੇ ਹੋਏ
ਆਗੇ ਬਦਨ ਦੇਰ ਪੁਨਾਈ
ਪਰ ਸਿੰਘ ਵੀ ਅੱਗੋਂ ਇਹੋ ਜਿਹੀ ਬਹਾਦਰੀ ਨਾਲ ਗੋਲੀਆਂ ਚਲਾਉਂਦੇ ਨੇ ਕਿ ਕਿਸੇ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿੰਦੇ ਪਹਾੜੀਆਂ ਦੇ ਦਲ ਨੂੰ ਅੱਗੇ ਨਹੀਂ ਵੱਧ ਕੇ ਆਉਣ ਦਿੰਦੇ
ਪ੍ਰਥਮ ਥਿਰੇ ਜੈ ਥਾਨ ਪਹਾੜੀ
ਜਿੱਥੇ ਪਹਾੜੀਏ ਪਹਿਲਾਂ ਟਿਕੇ ਹੋਏ ਸਨ ਜਿੱਥੇ ਜਿੱਥੇ ਉਨ੍ਹਾਂ ਨੇ ਪਹਿਲਾਂ ਮੋਰਚੇ ਲਾਏ ਹੋਏ ਸਨ
ਰਹੇ ਮੋਰ ਚਨ ਤਾਰੀ
ਉੱਥੇ ਹੀ ਬੈਠੇ ਰਹੇ ਉਹ ਅੱਗੇ ਨਹੀਂ ਵੱਧ ਕੇ ਆ ਸਕੇ ਵੈਸੇ ਜੰਗ ਦੀ ਨੀਤੀ ਕਹਿੰਦੀ ਆ ਰੋਜ਼ ਮੋਰਚਾ ਚੁੱਕ ਕੇ ਅੱਗੇ ਆਉਣਾ ਪਰ ਜਿੱਥੇ ਜਿੱਥੇ ਉਹ ਬੈਠੇ ਸਨ ਪਹਿਲੇ ਦਿਨ ਤੋਂ ਉੱਥੇ ਹੀ ਬੈਠੇ ਰਹੇ ਅੱਗੇ ਨਹੀਂ ਵੱਧ ਕੇ ਕੋਈ ਪਹਾੜੀਆ ਆ ਸਕਿਆ ਨਾ ਹੀ ਸਿੰਘਾਂ ਨੇ ਕਿਸੇ ਨੂੰ ਵੱਧ ਕੇ ਅੱਗੇ ਆਉਣ ਦਿੱਤਾ
ਸੀਸੋ ਪਸੈ ਉਪਰ ਜੋਏ
ਮੋਰਚਿਆਂ ਵਿਚ ਬੈਠੇ ਨੇ ਜਿਹੜਾ ਕੋਈ ਪਹਾੜੀਆ ਸਿਰ ਚੁੱਕ ਕੇ ਉੱਤੇ ਨੂੰ ਵੇਖਦਾ ਹੈ ਨਾ ਉੱਪਰ ਨੂੰ ਸਿਰ ਕਰਕੇ ਵੇਖਦਾ ਸਿੰਘਾਂ ਵਾਲੇ ਪਾਸੇ ਨੂੰ
ਗੁਲਕਾਂ ਤੇ ਫੋਰਤ ਹੈ ਸੋਏ
ਪਹਿਲਾਂ ਹੀ ਗੋਲੀ ਤਿਆਰ ਕਰਕੇ ਰੱਖਦੇ ਜਿਹੜਾ ਸਿਰ ਉੱਤੇ ਕਰਕੇ ਵੇਖਦਾ ਠਾ ਦੇ ਕੇ ਗੋਲੀ ਮਾਰਦੇ ਸਿਰ ਨਾਲ ਹੀ ਉਹਦਾ ਭੰਨ ਕੇ ਤੋੜ ਕੇ ਰੱਖ ਦਿੰਦੇ ਖਿਲਾਰ ਦਿੰਦੇ ਨੇ
ਜਾਂ ਤੇਰਾ ਇਹ ਦਬਕ ਤਰ ਨੀਚੇ
ਥੱਲੇ ਹੀ ਗਿੱਚੀਆਂ ਆਪਣੀਆਂ ਧੋਣਾ ਜਿਹੜੀਆਂ ਨੇ ਨਾ ਮੋਰਚਿਆਂ ਦੇ ਵਿਚ ਹੀ ਥੱਲੇ ਗੱਡ ਕੇ ਰੱਖਦੇ ਨੇ ਕਹਿੰਦੇ ਉੱਤੇ ਨਾ ਵੇਖਿਆ ਜੇ ਉੱਤੇ ਤਾਂ ਚਿੰਤੇਬਾਜ ਨੇ ਆ ਕੇ ਪਕੜ ਲੈਣਗੇ ਪਤਾ ਨੀ ਕਿਧਰੋਂ ਗੋਲੀ ਆਉਂਦੀ ਆ ਦਿਸਦਾ ਹੀ ਨਹੀਂ ਸਿੱਧੀ ਆ ਕੇ ਜਦੋਂ ਮੱਥੇ ਚ ਵੱਜਦੀ ਆ ਉਦੋਂ ਪਤਾ ਲੱਗਦਾ ਵੀ ਗੋਲੀ ਆ ਗਈ ਹੈ ਇਸ ਕਰਕੇ ਕਹਿੰਦੇ ਸਿਰ ਥੱਲੇ ਹੀ ਰੱਖੋ ਦਬ ਕੇ ਰੱਖਦੇ ਆਪਣੀਆਂ ਧੋਣਾ ਥੱਲੇ ਹੀ ਗੱਡ ਕੇ ਰੱਖਦੇ ਨੇ ਉੱਤੇ ਨੀ ਵੇਖਦੇ ਤੇ ਜਿਹੜਾ ਕੋਈ ਵਿਚਾਰਾ ਭੁੱਲ ਭੁਲੇਖੇ ਉੱਤੇ ਵੇਖ ਵੀ ਲੈਂਦਾ ਉਹਦੇ ਸਿੱਧੀ ਜਾ ਕੇ ਗੋਲੀ ਵੱਜਦੀ ਹੈ
ਖਾਨੇ ਮੋਰ ਚਾ ਅਵਨੀ ਬੀਚੇ
ਥੱਲੇ ਥੱਲੇ ਮਿੱਟੀ ਪੁੱਟੀ ਜਾਂਦੇ ਨੇ ਹੋਰ ਕਹਿੰਦੇ ਹੋਰ ਡੂੰਘੇ ਹੋ ਜਾਓ ਥੱਲੇ ਹੋਰ ਡੂੰਘੇ ਹੋ ਜਾਓ ਮਾਨੋ ਜਿਵੇਂ ਥੱਲੇ ਪਤਾਲ ਵਿਚ ਇਨ੍ਹਾਂ ਨੇ ਧਸ ਜਾਣਾ ਸਿੰਘਾਂ ਤੋਂ ਡਰਦਿਆਂ ਹੋਇਆ
ਖਾਨ ਪਾਨ ਤੇ ਸੰਕਟ ਪਾਵੇ
ਖਾਣ ਪਾਣ ਨੂੰ ਵੀ ਨੀ ਪਹੁੰਚਦਾ ਇੰਨੀ ਫੌਜ ਕੋਲ ਲੰਗਰ ਕਿਵੇਂ ਪਹੁੰਚੇ ਖਾਣ ਪਾਣ ਵਾਸਤੇ ਵੀ ਇਨ੍ਹਾਂ ਨੂੰ ਔਖਾ ਹੋ ਗਿਆ ਲੰਗਰ ਪ੍ਰਸ਼ਾਦਾ ਛਕਣਾ ਵੀ ਔਖਾ ਹੋ ਗਿਆ ਸਿਪਾਹੀਆਂ ਵਾਸਤੇ
ਨੈ ਉਕਸੇ ਆਵੇ ਨੈ ਜਾਵੇ
ਉਕਸਦੇ ਹੀ ਨਹੀਂ ਉਨ੍ਹਾਂ ਨੂੰ ਪਤਾ ਵੀ ਜੇ ਬਾਹਰ ਨਿਕਲੇ ਤੇ ਗੋਲੀ ਆਉਣੀ ਸਿੱਧੀ ਇਸ ਕਰਕੇ ਕਹਿੰਦੇ ਨੇ ਉੱਥੇ ਹੀ ਸਭ ਕੁਝ ਕਰਦੇ ਆਪਣਾ ਕੋਈ ਲੰਗਰ ਪ੍ਰਸ਼ਾਦਾ ਨਹੀਂ ਉੱਥੇ ਪਹੁੰਚਦਾ ਉੱਥੇ ਹੀ ਸਰੀਰ ਦੀ ਕਿਰਿਆ ਵੀ ਉਨ੍ਹਾਂ ਨੂੰ ਉੱਥੇ ਹੀ ਕਰਨੀ ਪੈਂਦੀ ਹੈ ਲੁਕ ਕੇ ਬਾਹਰ ਨਹੀਂ ਉੱਠ ਕੇ ਜਾ ਸਕਦੇ ਇਹੋ ਜਿਹੀ ਹਾਲਤ ਇਹੋ ਜਿਹੀ ਦਸ਼ਾ ਪਹਾੜੀਆਂ ਦੀ ਹੋ ਰਹੀ ਹੈ
ਸਗਰੇ ਬਾਸੁਰ ਦੁੱਖ ਕੋ ਪਰੇ
ਸਾਰਾ ਦਿਨ ਦੁਖੀ ਹੁੰਦੇ ਨੇ ਮੋਰਚਿਆਂ ਵਿਚ ਬੈਠੇ ਰਹਿੰਦੇ ਨੇ
ਕਿਤੇ ਸਿੰਘ ਸਭ ਸੁਖ ਸਨ ਫਿਰੇ
ਸਿੰਘ ਬੇਖੌਫ ਹੋ ਕੇ ਮਰਜ਼ੀ ਨਾਲ ਫਿਰਦੇ ਨੇ ਸਵੈ ਇੱਛਾ ਦੇ ਨਾਲ ਜਿਹੜਾ ਜਿੱਧਰ ਦਿਲ ਕਰਦਾ ਆਪਣੀ ਮਰਜ਼ੀ ਨਾਲ ਵਿਚਰਦੇ ਨੇ ਮਰਜ਼ੀ ਨਾਲ ਇਧਰ ਉਧਰ ਜਾਂਦੇ ਹਨ
ਪੁਰਤੇ ਦੂਰ ਦੂਰ ਰਿਪੁ ਰਾਖੇ
ਔਰ ਦੁਸ਼ਮਣ ਨੂੰ ਨਗਰ ਤੋਂ ਦੂਰ ਦੂਰ ਕਰਕੇ ਰੱਖਦੇ ਨੇ ਨੇੜੇ ਨਹੀਂ ਆਉਣ ਦਿੰਦੇ ਦੂਰ ਦੂਰ ਹੀ ਪਹਾੜੀਆਂ ਨੂੰ ਕਰਕੇ ਰੱਖਿਆ ਹੋਇਆ ਸਿੰਘਾਂ ਨੇ
ਲੜੇ ਜਾਏ ਜਬ ਹੋਏ ਅਬਿਲਾਖੇ
ਜਦੋਂ ਸਿੰਘਾਂ ਦੀ ਮੌਜ ਹੁੰਦੀ ਹੈ ਨਾ ਕਹਿੰਦੇ ਚਲੋ ਖਾਲਸਾ ਜੀ ਪਹਾੜੀਆਂ ਨਾਲ ਲੜ ਕੇ ਆਈਏ ਬੈਠਿਆਂ ਬੈਠਿਆਂ ਕਹਿੰਦੇ ਸਰੀਰ ਜਾਮ ਜੇ ਹੋ ਰਹੇ ਨੇ ਚਲੋ ਥੋੜਾ ਜਿਹਾ ਨਾਲੇ ਸਰੀਰ ਖੁੱਲ ਜਾਏਗਾ ਨਾਲੇ ਪਹਾੜੀਆਂ ਨੂੰ ਸਵਾਦ ਚ ਖਾ ਕੇ ਆਈਏ ਤੇ 200-400 ਸਿੰਘ ਇਕੱਠੇ ਹੁੰਦੇ ਜਾ ਹਮਲਾ ਕਰਦੇ ਨੇ ਪਹਾੜੀਆਂ ਦੇ ਮੋਰਚਿਆਂ ਦੇ ਵਿੱਚ ਜਾ ਕੇ ਉਹਨਾਂ ਦੀ ਵੱਡਾ ਕੱਟੀ ਕਰ ਦਿੰਦੇ ਨੇ ਫਿਰ ਵਾਪਸ ਆਪਣੇ ਮੋਰਚਿਆਂ ਚ ਆ ਜਾਂਦੇ ਨੇ ਸਿੰਘ
ਹੋਤ ਮੋਰਚਨ ਬਿਕੇ ਲੜਾਈ
ਇਹਦਾ ਮੋਰਚਿਆਂ ਦੇ ਵਿੱਚ ਲੜਾਈ ਹੁੰਦੀ ਹੈ
ਕਬ ਕਬ ਭੇੜ ਭਰੇ ਸਮੁਦਾਈ
ਕਦੇ ਕਦੇ ਭੇੜ ਪੈ ਲੈ ਜਾਂਦਾ, ਕਦੇ ਕਦੇ ਆਪਸੀ ਭੇੜ ਹੁੰਦਾ ਹੈ।
ਇੱਕ ਦਿਨ ਭਰੀ ਰਾਤ ਅੰਧਿਆਰੀ,
ਰਾਤ ਦਾ ਸਮਾਂ ਸੀ, ਬੜੀ ਹਨੇਰੀ ਰਾਤ ਸੀ, ਬਹੁਤ ਜ਼ਿਆਦਾ ਹਨੇਰੀ ਰਾਤ ਸੀ।
ਮੈਂ ਸੂਜਤ ਪੂਜਾ ਪਸਾਰੀ,
ਆਪਣਾ ਹੱਥ ਵੀ ਨਜ਼ਰ ਨਹੀਂ ਸੀ ਆਉਂਦਾ, ਇੰਨਾ ਜ਼ਿਆਦਾ ਹਨੇਰਾ ਸੀ ਵੀ ਬਾਂਹ ਲੰਮੀ ਕਰੀਏ ਤੇ ਆਪਣੀ ਬਾਂਹ ਵੀ ਆਪਣਾ ਹੱਥ ਵੀ ਹਨੇਰੇ ਚ ਨਹੀਂ ਸੀ ਨਜ਼ਰ ਆਉਂਦਾ, ਇੰਨੀ ਹਨੇਰੀ ਰਾਤ ਸੀ।
ਮਿਲੇ ਸਿੰਘ ਆਪਸ ਤਬ ਮਾਓ,
ਕਈ ਸਿੰਘ ਆਪਸ ਚ ਮਿਲ ਕੇ ਬੈਠੇ ਗੁਰਮਤਾ ਕਰਨ ਲੱਗ ਪਏ। ਰਾਤ ਬਹੁਤ ਜ਼ਿਆਦਾ ਸੀ, ਹਨੇਰਾ ਬਹੁਤ ਜ਼ਿਆਦਾ ਸੀ ਤੇ ਸਿੰਘ ਆਪਸ ਵਿਚ ਬਹਿ ਕੇ ਸਲਾਹ ਕਰਨ ਲੱਗ ਪਏ।
ਮਸਲਤ ਕਰਤ ਪਏ ਇਮ ਸਭ,
ਸਾਰੇ ਸਿੰਘ ਰਲ ਕੇ ਮਸਲਤ ਕਰਨ ਲੱਗੇ, ਸਲਾਹ ਕਰਨ ਲੱਗੇ।
ਅੱਜ ਮੋਰ ਚਨ ਕਰੀਏ ਤਾਈ,
ਸਿੰਘ ਅੱਜ ਰਾਤ ਨੂੰ ਨਾ ਹਮਲਾ ਕਰੀਏ, ਅੱਜ ਰਾਤ ਦਾ ਸਮਾਂ ਤੇ ਪਹਾੜੀਏ ਸਾਰੇ ਸੁੱਤੇ ਪਏ ਹੋਣਗੇ, ਜਿਹੜੇ ਮੋਰਚਿਆਂ ਵਿਚ ਬੈਠੇ ਨੇ ਉਹਨਾਂ ਤੇ ਜਾ ਕੇ ਹਮਲਾ ਕਰੀਏ, ਉੱਥੇ ਮੋਰਚਿਆਂ ਵਿਚ ਹੀ ਘਰ ਬੈਠਿਆਂ ਉਹਨਾਂ ਨੂੰ ਮਾਰ ਕੇ ਆਈਏ, ਵੱਢ ਕੇ ਆਈਏ।
ਕਟਾ ਕਰੋ ਸ਼ਤਰੂ ਸਮਦਾਈ,
ਮੋਰਚਿਆਂ ਵਿਚ ਜਾ ਕੇ ਵੱਢ ਕੇ ਆਈਏ, ਦੁਸ਼ਮਣਾਂ ਨੂੰ ਕੱਟ ਕੇ ਆਈਏ, ਅੱਜ ਰਾਤ ਨੂੰ ਹਮਲਾ ਕਰੀਏ।
ਨਹੀਂ ਤੁਫੰਗ ਹੱਥ ਮੈਂ ਲੀਜੇ,
ਸਿੰਘੋ ਗੋਲੀ ਨਾ ਚਲਾਇਓ, ਜੇ ਬੰਦੂਕਾਂ ਲੈਣ ਦੀ ਲੋੜ ਨੀ, ਕਿਰਪਾਨਾਂ ਲੈ ਲਓ, ਕੋਲ ਜਾ ਕੇ ਮਾਰਾਂਗੇ, ਉਦੋਂ ਪਤਾ ਲੱਗੇ ਜਦੋਂ ਉਹਨਾਂ ਦੇ ਸਿਰ ਤੇ ਕਿਰਪਾਨ ਵੱਜੇ। ਕਹਿੰਦੇ ਬੰਦੂਕ ਨਹੀਂ ਚਲਾਣੀ, ਗੋਲੀਆਂ ਨਹੀਂ ਚਲਾਣੀਆਂ, ਆਪਾਂ ਕੇਵਲ ਕਿਰਪਾਨਾਂ ਦੀ ਜੰਗ ਜਾਂ ਬਰਛੇ ਨੇਜੇ ਲੈ ਲਓ ਨਾਲ, ਇਹਨਾਂ ਨਾਲ ਹੀ ਜਾ ਕੇ ਜੰਗ ਕਰਨਾ ਹੈ।
ਫੇਟੇ ਸ਼ਸਤਰਨ ਸੰਗ ਲਰੀ ਜੈ,
ਹੱਥਾਂ ਵਿਚ ਫੜੇ ਸ਼ਸਤਰ ਨੇ ਉਹਨਾਂ ਹੱਥਲੇ ਸ਼ਸਤਰਾਂ ਨਾਲ ਹੀ ਜਾ ਕੇ ਮਾਰੋ।
ਖੜਗ ਸਿਪਰ ਗਏ ਨੇਜੇ ਪਾਲੇ,
ਟੇਕਾ ਲੈ ਲੋ, ਢਾਲਾਂ ਲੈ ਲੋ, ਨੇਜੇ ਤੇ ਬਰਛੇ ਲੈ ਲੋ।
ਸ਼ਕਤੀ ਸਾਂਗ ਕਟਾਰ ਕਰਾਲੇ,
ਬਰਛੇ ਲੈ ਲੋ, ਕਟਾਰਾਂ ਲੈ ਲੋ, ਭਿਆਨਕ ਇਹਨਾਂ ਨਾਲ ਹੀ ਦੁਸ਼ਮਣ ਨੂੰ ਮਾਰਨਾ ਹੈ।
ਪਰੋ ਅਚਾਨਕ ਕਰੋ ਕਮੰਡ,
ਚੇਪ ਚੱਲ ਕੇ ਹਮਲਾ ਕਰ ਦਈਏ ਪਹਾੜੀਆਂ ਨੂੰ, ਕਿਉਂਕਿ ਸੁੱਖ ਨਾਲ ਇਹਨਾਂ ਨੂੰ ਸੌਣ ਨੀ ਦੇਣਾ, ਦਿਨੇ ਤਾਂ ਆਪਾਂ ਇਹਨਾਂ ਨੂੰ ਠਕਾਨੇ ਹੀ ਆ, ਦਿਨੇ ਤਾਂ ਵਿਚਾਰੇ ਸਾਰਾ ਦਿਨ ਰਹਿੰਦੇ ਹੀ ਨੇ ਮੋਰਚਿਆਂ ਦੇ ਵਿਚ, ਪਰ ਹੁਣ ਰਾਤ ਨੂੰ ਇਹ ਸੁੱਖ ਨਾਲ ਸੋਂਦੇ ਨੇ, ਇਹਨਾਂ ਦੀਆਂ ਰਾਤਾਂ ਵੀ ਆਰਾਮ ਕਰ ਦਈਏ ਤਾਂ ਜੋ ਇੱਥੋਂ ਉੱਠ ਕੇ ਆਪੇ ਵਾਪਸ ਜਾਣ। ਕਹਿੰਦੇ ਇਹਨਾਂ ਨੂੰ ਰਾਤ ਨੂੰ ਕਿਉਂ ਆਰਾਮ ਕਰਨ ਦੇਈਏ, ਰਾਤ ਨੂੰ ਵੀ ਇਹਨਾਂ ਤੇ ਹਮਲਾ ਕਰੀਏ। ਤੋ ਰਾਤ ਨੂੰ ਤਾਂ ਖਾਲਸਾ ਜੀ ਸਿੰਘ ਦੂਣੀ ਲੜਾਈ ਕਰਦੇ ਸੀ, ਉਹਨਾਂ ਦਿਨੇ ਨਹੀਂ ਸੀ ਸਰਗਰਮ ਹੁੰਦੇ ਜਿੰਨਾ ਰਾਤ ਨੂੰ ਸਿੰਘ ਸਰਗਰਮ ਹੁੰਦੇ ਰਹੇ ਨੇ। ਬਹੁਤ ਬਾਅਦ ਦੇ ਵਿਚ ਵੀ ਜਦੋਂ ਖਾਲਸੇ ਦੇ ਜੰਗ ਯੁੱਧ ਹੁੰਦੇ ਨੇ, ਰਾਤ ਦੇ ਸਮੇਂ ਸਿੰਘ ਬੜੇ ਭਿਆਨਕ ਤੌਰ ਨਾਲ ਲੜਦੇ ਰਹੇ ਨੇ। ਤੋ ਸਿੰਘ ਕਹਿੰਦੇ ਆਪਾਂ ਚੱਲ ਕੇ ਹਮਲਾ ਕਰ ਦਈਏ, ਇਹਨਾਂ ਨੂੰ ਰਾਤ ਨੂੰ ਵੀ ਸੁੱਖ ਨਾਲ ਨਾ ਆਰਾਮ ਕਰਨ ਦਈਏ।
ਖੰਡ ਖੰਡ ਕਰ ਲਰੋ ਪ੍ਰਚੰਡ,
ਟੁਕੜੇ ਕਰਕੇ ਇਹਨਾਂ ਨੂੰ ਰਣ ਭੂਮੀ ਚ ਮਾਰ ਦਈਏ ਤੇ ਭਿਆਨਕ ਜੰਗ ਕਰੀਏ।
ਦਇਆ ਸਿੰਘ ਜੀ ਕਯੋ ਸੁਣਾਏ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਲਾਗੇ ਬੈਠੇ ਸਨ, ਉਹ ਬੋਲੇ
ਗੁਰ ਕੀ ਆਇਸ ਭਾਈ ਨਕਾਏ,
ਵੀ ਸਤਿਗੁਰਾਂ ਦੀ ਤਾਂ ਆਗਿਆ ਨਹੀਂ ਹੋਈ, ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਕਿਵੇਂ ਲੜਾਂਗੇ ਰਾਤ ਨੂੰ, ਗੁਰੂ ਸਾਹਿਬ ਦੀ ਆਗਿਆ ਨਹੀਂ ਹੋਈ।
ਬਿਨਾਂ ਕਹੇ ਤੇ ਰਣ ਤਮਸਾਨ,
ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਅਸੀਂ ਜਾ ਕੇ ਜੰਗ ਦੇ ਵਿਚ ਲੜੀਏ ਇਹ ਯੋਗ ਨਹੀਂ ਹੁੰਦਾ।
ਮਿਲ ਕਰ ਕਿਮ ਚਾਓ ਬਲਵਾਨ,
ਕਿਵੇਂ ਆਪਾਂ ਮਿਲ ਕੇ ਚੱਲ ਕੇ ਹਮਲਾ ਕਰ ਦਈਏ ਜੇ ਸਤਿਗੁਰਾਂ ਦੀ ਆਗਿਆ ਨਹੀਂ ਹੋਈ।
ਆਲਮ ਸਿੰਘ ਪਾਨੇ ਹੋ ਸਭ ਸੰਗ,
ਭਾਈ ਦਇਆ ਸਿੰਘ ਜੀ ਬੋਲੇ ਤੇ ਭਾਈ ਆਲਮ ਸਿੰਘ ਜੀ ਜਵਾਬ ਦਿੱਤਾ, ਉਹ ਬੋਲੇ ਸਾਰਿਆਂ ਨੂੰ ਕਹਿਣ ਲੱਗੇ
ਸਭ ਕੋ ਆਸ਼ੇ ਕਰ ਬੇ ਜੰਗ,
ਸਤਿਗੁਰਾਂ ਦਾ ਤਾਂ ਆਸ਼ਾ ਹੀ ਜੰਗ ਲੜਨਾ, ਉਹ ਤਾਂ ਹਰ ਵੇਲੇ ਕਹਿੰਦੇ ਮੇਰਾ ਖਾਲਸਾ ਦਿਨ ਰਾਤ ਹੀ ਲੜਦਾ ਰਹੇ ਜੰਗਾਂ ਯੁੱਧਾਂ ਵਿਚ, ਕਹਿੰਦੇ ਸਤਿਗੁਰਾਂ ਦਾ ਤਾਂ ਆਸ਼ਾ ਹੀ ਜੰਗ ਲੜਨਾ ਹੈ।
ਕਤਲ ਮੋਰਚਾ ਕਰੀਏ ਤਾਏ,
ਅੱਜ ਰਾਤੋ ਰਾਤ ਜਿੰਨੇ ਮੋਰਚੇ ਨੇ ਨਾ ਪਹਾੜੀਆਂ ਦੇ ਆਲੇ ਦੁਆਲੇ ਕੀਤੇ ਹੋਏ, ਇਹਨਾਂ ਨੂੰ ਮੋਰਚਿਆਂ ਵਿਚ ਹੀ ਮਾਰ ਕੇ ਕਤਲ ਕਰ ਦਈਏ।
ਭੀਮ ਚੰਦ ਮੂਰਖ ਪਛਤਾਏ,
ਰਾਜਾ ਭੀਮ ਚੰਦ ਮੂਰਖ ਪਛਤਾਵਾ ਕਰੇ, ਇੱਥੇ ਚੜ ਕੇ ਆਉਣ ਦਾ ਇਹਦੇ ਅੰਦਰ ਪਛਤਾਵਾ ਹੋਵੇ।
ਆਨ ਪਰੇ ਗਰ ਸ਼ਤਰੂ ਬਿਸਾਲਾ,
ਇਹਨੂੰ ਪਤਾ ਲੱਗੇ ਕਿ ਕਿਵੇਂ ਸਾਡੇ ਗਲ ਆ ਕੇ ਪੈਂਦੇ ਨੇ ਸਿੰਘ, ਏਦਾਂ ਇਹਨਾਂ ਨੂੰ ਪਛਤਾਵਾ ਹੋਵੇ।
ਕਿਮ ਬੂਜਨ ਗੁਰੂ ਹੋਏ ਤਿਸ ਕਾਲਾ,
ਕਹਿੰਦੇ ਹੁਣ ਸਤਿਗੁਰਾਂ ਨੂੰ ਕਿਵੇਂ ਪੁੱਛੀਏ, ਗੁਰੂ ਪਾਤਸ਼ਾਹ ਨੂੰ ਕਿਵੇਂ ਪੁੱਛੀਏ, ਕਿਵੇਂ ਆਗਿਆ ਲਈਏ।
ਸੁਖ ਪ੍ਰਿਅੰਕ ਪਰ ਹੋਏ ਪ੍ਰਭ ਸਿਰੇ,
ਸਤਿਗੁਰੂ ਜੀ ਤਾਂ ਇਸ ਵੇਲੇ ਆਰਾਮ ਕਰ ਰਹੇ ਨੇ ਪਲੰਘੇ ਤੇ, महाराज जी इस वेले सुखासना ते विराजमान ने सुते पिया नु किवें उठाइए आग्या लैण वास्ते।
अब तिन को ना बूझ बेकरे,
उन्हां नु पुछण दा समा नहीं कि हुण आपां सतगुरां नु बेआराम करके पुछिए।
दया सिंह गुर के सिख पारे,
भाई दया सिंह भी गुरु साहब दा ही सिख रूप ने। कलगी धर जी ने कहा दया सिंह मम रूप सुजाना, कि दया सिंह साडा ही रूप है। महाराज जी दे भी बचन ने कहते भाई दया सिंह को आ गया मंग लैने, भी तो गुरु का ही रूप ने। इन्हां नूं महाराज जी ने पंजा प्यारियां विच थापिया, आपां इन्हां दी आग्या लै के तुरदे हां।
इनते आग्या लैओ सुखारे,
सुखाले तरीके नाल आग्या लै लईए, भाई दया सिंह कोलों ही पुछ के हमला कर दईए।
मोहकम सिंह वीर तब कहे,
उस वेले भाई मोहकम सिंह जी बोले,
ए आशा नी के मन लैओ,
तां बड़ा वधिया आशा भी गुरु साहब नूं भी नहीं उठाना पवेगा, अपना काम भी सिद्ध हो जाएगा जंग वाला, ते भाई दया सिंह दी आग्या भी हो जाएगी।
दया सिंह जी हुक्म उचारो,
ए भाई दया सिंह जी तुसी कृपा करके हुण सानू आग्या दियो कि खालसा दुश्मना दे मोर्चियां ते जाके हमला करे।
हते खालसा रिपन सुखारो,
और दुश्मना नु सौखे ढंग नाल, क्योंकि हुण तां बड़ा सौखा है मारना, ते मार के खालसा फतेह लै के वापस
उदे सिंह तब बाक बखाना।
उस वेले भाई उदे सिंह जी भी लाग्यो बोले,
करो काज गुर को सावधाना,
के गुरु साहब दा एक काम है, भाई ये जंग अपना नहीं गुरु साहब दा जंग है, इस करके गुरु दा कार्ज समझ के सावधान हो के करो।
क्यों ना दया सिंह जी कह ऐसे,
भाई दया सिंह जी भला तुसी क्यों ना आग्या दोगे, काम तां गुरु दा है ना ते अपना नहीं है, इस करके तुसी क्यों ना आग्या दोगे।
जिस ते फतेह खालसा लैसे,
खालसा रण भूमि विच फतेह प्राप्त करेगा।
मान सिंह होयो तब खरे,
भाई मान सिंह जी उस वेले उठ के खलो गए,
खड़ग सिपर कर नेजा तरे,
हाथ च नेजा गात्रे कृपान ते मोढ़े ते ढाल धारण कर लई।
सेवा सिंह मझैल निसंग,
भाई सेवा सिंह मट्टू मझैल ए भी उठ खलोता है।
पयो त्यार कर बेको जंग,
जंग करन वास्ते त्यार हो गए, कहंदे खालसा जी मैं ता त्यार हां।
आगे खड़े होए सब रहे,
बाकी सारे सिंह सारे बारो बेरी उठ के खलोन लग पए।
दया सिंह निज मुख बच कहे,
भाई दया सिंह जी नूं आग्या देनी पई, भाई दया सिंह जी उस वेले मुख बोले मुखो कहन लगे,
जे सब की अभिलाखा ऐसे, हतो पहाड़ी पटकन तैसे।
भाई दया सिंह जी कहंदे जे तुहाडे सारयां दे मन दी अभिलाखा है ना, ते फिर बेफिक्र होके जाके जंग दे मैदान च दुश्मना नू मारो।
मैं भी गमनो संग तुम्हारे,
दया सिंह जी कहंदे मैं कल्ली आग्या नहीं देनी, मैं भी नाल जाना तुहाडे, मैं भी नाल जावांगा जंग दे मैदान विच।
आलम सिंह तबे हटकारे,
भाई आलम सिंह जी ने उस वेले उन्हां ने रोकिया, कहण लगे
यहां थिरो हम ही चल जाए।
कहंदे भाई दया सिंह जी तुसी ना जाओ, असी तुसी इत्थे रुको, असी जाके आउंदे आ रण भूमि विच।
तुमरे पाक फते रण लै,
तुहाडे वचना नाल अज असी जंग दा मैदान फतेह करके आवांगे।
हिम कै सुन करो इस तिहारे,
भाई दया सिंह नूं उन्हां ने रोक दिता, भाई आलम सिंह ने, ते आप सिंह तैयार हो के चल पए।
खड़द सिपर गै आयुध पारे,
ढाला लै के तैयार बर तैयार हो के चल पए।
गुरु मनाए वीर पर बांके,
साहब नू मना के घोड़िया ते सवार होए ने सिंह।
चले बृंद शतुरन दिशता के,
दुश्मना दे डेरे सी जिथे उन्हां दे डेरे कीते हुए मोर्चे लाए हुए उथे सिंह गए ने।
जित दिश भीम चंद पट बृंद,
राजा भीम चंद दी नकदम कीता सिंघां ने भी यही लियाया दल, कहंदे जिधर भीम चंद दा मोर्चा सी उधर ही सिंह गए हन।
करे मोर्चा थिरे बिलंद,
मोर्चा ला ਕੇ ਟਿਕੇ ਹੋਏ ਸਨ।
ਦਿਨ ਮੈਂ ਘਾਤ ਦੇਖ ਕਰ ਗਏ,
ਸਿੰਘਾਂ ਨੇ ਦਿਨੇ ਪਹਿਲਾਂ ਮੁਆਇਨਾ ਕਰ ਲਿਆ ਸੀ। ਇਹ ਨੀ ਸੀ ਵੀ ਜਾ ਕੇ ਸਿੱਧਾ ਮੂੰਹ ਤਾਣੇ ਹੋ ਕੇ ਹਮਲਾ, ਪਹਿਲਾਂ ਦਿਨੇ ਮੁਆਇਨਾ ਕੀਤਾ ਕਿ ਭੀਮ ਚੰਦ ਦੀ ਫੌਜ ਕਿੱਥੇ ਕਿੱਥੇ ਟਿਕੀ ਹੋਈ ਹੈ। ਰਾਤ ਨੂੰ ਫਿਰ ਉੱਥੇ ਹੀ ਜਾ ਕੇ ਸਿੰਘਾਂ ਨੇ ਹਮਲਾ ਬੋਲਿਆ।
ਨਿਸ਼ਾ ਤਿਮਰ ਮੈਂ ਪ੍ਰਾਪਤ ਪਏ,
ਰਾਤ ਦੇ ਹਨੇਰੇ ਵਿਚ ਜਾ ਕੇ ਸਿੰਘ ਜਾ ਪਹੁੰਚੇ ਵੈਰੀਆਂ ਦੇ ਮੋਰਚਿਆਂ ਵਿਚ, ਤੇ ਵੈਰੀ ਉੱਥੇ ਸੁਸਤ ਜਿਹੇ ਹੋਏ ਬੈਠੇ। ਸਿੰਘਾਂ ਨੇ ਜਾ ਫਤਿਹ ਬੁਲਾਈ, ਕਹਿੰਦੇ ਉਹ ਸਾਵਧਾਨ ਹੋਵੋ, ਕਿਵੇਂ ਬੈਠੇ ਹੋ? ਸਿੰਘਾਂ ਨਾਲ ਲੜਨ ਆਏ ਹੋ ਤੇ ਮੋਰਚਿਆਂ ਚ ਥੱਲੇ ਸਹਿ ਕੇ ਬੈਠੇ ਹੋ? ਕਹਿੰਦੇ ਉਹਨਾਂ ਨੂੰ ਲੜਨ ਵਾਸਤੇ ਪ੍ਰੇਰਿਆ, ਤੇ ਜਿਵੇਂ ਸਿੰਘ ਰਾਤ ਦਾ ਇਹ ਜੰਗ ਲੜ ਕੇ ਜਿੱਤ ਕੇ ਵਾਪਸ ਆ ਰਹੇ ਨੇ, ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਪੰਜਨ ਗੁਣਤਾ,
ਹੇ ਸੰਗੀ ਹੇ ਨਿਰੰਕਾਰ
ਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਹੇ ਸਦਾ ਪਵੇਕ,
ਹੇ ਅਪਰੰਪਰ ਹਰ ਹਰੇ
ਹੈ ਪੀਓਣ ਆਰ,
ਹੇ ਸੰਤ ਕੈ ਸਦਾ ਸੰਗ
ਧਾਰਾਧਾਰ,
ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਰਾ
ਕੋਈ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰ ਨਿਆਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।